The views expressed on the preceding program may not necessarily be those of the owner or management of WTOR radio station.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ
ਸਰਵਿੰਗ ਫਰੋਮ 39 ਇਅਰਸ 30000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ ਪ੍ਰਾਈਸ ਮੈਚ ਵੀ ਕਰਨਗੇ ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਫॉर ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਟਨ ਔਰ ਕਾਲ 905-874-7171
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ
وہم و گمان سے دور دور یقین کی حد کے پاس پاس
پراپرٹیز ریزیڈینشل اور کمرشل بائنگ اور سیلنگ
انویسٹمنٹ پراپرٹیز یا پھر کنڈومینیمز ان دی ڈاؤن ٹاؤن ٹورنٹو
وی ول ارینج یور مورگیج
آلسو ا ہاؤس وارمنگ گفٹ
سروس از آر پرائیورٹی
کسٹمر سروس از آر پرائڈ پلیز ایکسپیرینس دی ڈفرنس آپ گھر خریدنا یا گھر کو بیچنا چاہتے ہیں گھر کی ایویلیویشن کے لیے ایک دفعہ کال کیجیے عارفہ مظفر 6478986245
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
Best Development or Bash Development Cyber Realty Incorporation de naal milkar hun le aa rahe ne Springside Meadows Daphne Dage sirf 499000 de vich apna freehold town home tusi khareed sakte ho eh sirf 10 minute dur hai tamam sahoolatan to jide vich highway 401 Daphne Falls electric battery plant de bilkul kareeb Daphne di is behtareen community vich rehnde is sunehri mauke nu janna deo call Irfan Ayub 6477073685
6477073685 770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ ਡੋਟ ਕੋਮ ਲੋਕਲ ਨੰਬਰ 6477 24900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣਗੀਆਂ ਖਬਰਾਂ ਤੋਂ ਟੋਰਾਂਟੋ ਸਿਟੀ ਕਾਉਂਸਲ ਨੇ ਯੋਂਗੇ ਜੰਡਾ ਸਕੁਆਇਰ ਦਾ ਨਾਮ ਬਦਲਣ ਦੀ ਪ੍ਰਵਾਨਗੀ ਦਿੱਤੀ
ਕਾਰ ਬੁਰੋ ਦੇ ਵਿੱਚ ਕਾਰ ਨੂੰ ਅੱਗ ਲੱਗਣ ਦੇ ਕਾਰਨ ਗੰਭੀਰ ਹਾਲਤ ਦੇ ਵਿੱਚ ਇੱਕ ਵਿਅਕਤੀ, ਇਟੋਬਿਕੋਕ 'ਚ ਹੋਈ ਟੱਕਰ 'ਚ ਡਰਾਈਵਰ ਨੂੰ ਕੀਤਾ ਗਿਆ ਚਾਰਜ। ਲਿਬਰਲ ਗਨ ਕੰਟਰੋਲ ਬਿਲ ਸੈਨੇਟ ਵਿੱਚ ਹੋਇਆ ਪਾਸ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਸਿਟੀ ਕੌਂਸਲ ਨੇ ਯੋਂਗੇ ਡੰਡਾ ਸਕੁਆਇਰ ਦਾ ਨਾਮ ਬਦਲਣ ਅਤੇ TTC ਨੂੰ 2 ਸਬਵੇ ਸਟੇਸ਼ਨਾਂ ਦਾ ਨਾਮ ਬਦਲਣ ਦੇ ਲਈ ਕਿਹਾ। ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਦਕਿ ਉਸ ਸਮੇਂ ਡੰਡਾ ਸਟਰੀਟ ਦਾ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਪਹਿਲਾਂ ਰੋਕ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਨੂੰ ਕੌਂਸਲ ਵਿਚ ਬਹਿਸ ਤੋਂ ਬਾਅਦ ਬਹੁਮਤ ਦੇ ਸਮਰਥਨ ਦੇ ਨਾਲ ਇਹ ਪ੍ਰਸਤਾਵ ਅਪਣਾਇਆ ਗਿਆ। ਉਦੋਂ ਸਕਾਰਬੋਰੋ ਦੇ ਵਿਚ ਇਕ ਘਰ ਨੂੰ ਅੱਗ ਲੱਗਣ ਦੇ ਨਾਲ ਇਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਸਕਾਰਬੋਰੋ ਗੋਲਫ ਕਲੱਬ ਅਤੇ ਐਸਲੇਮੇਅਰ ਰੋਡ ਦੇ ਏਰੀਏ ਦੇ ਵਿਚ ਫੋਲੀ ਕ੍ਰੈਸਿਟ ਸਥਿਤ ਇਕ ਰਿਹਾਇਸ਼ ਵਿਚ ਰਾਤ ਕਰੀਬ 8:30 ਵਜੇ ਅੱਗ ਲੱਗ ਗਈ। ਵੀਰਵਾਰ ਨੂੰ ਜਦੋਂ ਅਮਲੇ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਭਾਰੀ ਧੂੰਆਂ ਵੇਖਿਆ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਵਿਅਕਤੀ ਘਰ ਦੇ ਇਕ ਨਿਵਾਸੀ ਨੂੰ ਗੰਭੀਰ ਹਾਲਤ ਦੇ ਵਿਚ ਹਸਪਤਾਲ ਪਹੁੰਚਾਇਆ। ਅੱਗ ਤੇ ਕਾਬੂ ਪਾ ਲਿਆ ਗਿਆ ਪਰ ਕਰਮਚਾਰੀ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਅੱਗ ਦੇ ਕਾਰਨ ਮੂਲਾਂ ਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਟੋਰਾਂਟੋ ਪੁਲਿਸ ਨੇ ਪਿਛਲੇ ਮਹੀਨੇ ਇਟੋਬਿਕੋਕ ਦੇ ਵਿਚ ਇਕ ਵਾਹਨ ਦੁਆਰਾ ਇਕ ਪੈਦਲ ਯਾਤਰੀ ਨੂੰ ਟੱਕਰ ਮਾਰਨ ਦੇ ਕਾਰਨ ਉਸਦੀ ਮੌਤ ਹੋਣ ਤੋਂ ਬਾਅਦ ਡਰਾਈਵਰ ਨੂੰ ਹੁਣ ਚਾਰਜ ਕਰ ਲਿਆ ਹੈ। ਇਹ ਘਟਨਾ 7 ਨਵੰਬਰ ਦੀ ਸਵੇਰ ਹਾਈਵੇ 401 ਦੇ ਨਾਰਥ ਵੱਲ ਅਤੇ ਕਿਪਲਿੰਗ ਐਵਨਿਊ ਅਤੇ ਰੌਨਸਟਨ ਡਰਾਈਵ ਏਰੀਆ ਦੇ ਵਿਚ ਵਾਪਰੀ ਸੀ। ਪੁਲਿਸ ਨੇ ਦਸਿਆ ਕਿ ਡਰਾਈਵਰ ਨੇ ਕਰੀਮ ਕਲਰ ਦੇ 2006 ਕੀਆ ਚਲਾ ਰਿਹਾ ਸੀ ਜਦੋਂ ਉਹ ਦੱਖਣ ਵੱਲ ਜਾ ਰਿਹਾ ਸੀ ਜਦੋਂ ਉਸਨੇ ਸੜਕ ਪਾਰ ਕਰਦਿਆਂ ਹੋਇਆ ਇਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਸੀ। ਪੈਦਲ ਯਾਤਰੀ ਨੂੰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। 2 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਉਸ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਡਰਾਈਵਰ ਪਹਿਲਾਂ ਤੋਂ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ। ਵੀਰਵਾਰ ਨੂੰ 56 ਸਾਲਾ ਸਮੀਰ ਟਿਟੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਹਾਦਸੇ ਦੀ ਥਾਂ ਤੋਂ ਭੱਜਣ ਅਤੇ ਅਪਰਾਧਿਕ ਲਾਪਰਵਾਹੀ ਦੇ ਕਾਰਨ ਹੋਏ ਕਿਸੇ ਵਿਅਕਤੀ ਦੀ ਮੌਤ ਦੇ ਕਾਰਨ ਦੇ ਹੁਣ ਉਸ ਤੇ ਦੋਸ਼ ਲਗਾਏ ਗਏ ਨੇ। ਉਧਰ ਫੈਡਰਲ ਲਿਬਰਲ ਸਰਕਾਰ ਦਾ ਵਿਵਾਦਗ੍ਰਸਤ ਗਨ ਕੰਟਰੋਲ ਬਿੱਲ C-21 ਬਿਨਾਂ ਕਿਸੇ ਤਬਦੀਲੀ ਦੇ ਵੀਰਵਾਰ ਨੂੰ ਸੈਨੇਟ ਵਿਚ ਪਾਸ ਹੋ ਗਿਆ। ਹੁਣ ਇਹ ਕਾਨੂੰਨ ਦਾ ਰੂਪ ਅਖਤਿਆਰ ਕਰ ਲਵੇਗਾ। ਕਈ ਮਹੀਨਿਆਂ ਤੱਕ ਸਿਆਸੀ ਵਿਰੋਧ ਤੇ ਵੰਡੀਆਂ ਤੋਂ ਬਾਅਦ ਇਹ ਬਿੱਲ ਮਈ ਦੇ ਵਿਚ ਹਾਊਸ ਆਫ ਕਾਮਨਸ 'ਚ ਪਾਸ ਹੋਇਆ ਸੀ। ਬਿੱਲ ਦਾ ਜਿਹੜਾ ਸੰਸਕਰਨ ਸੈਨੇਟ ਕੋਲ ਪੇਸ਼ ਕੀਤਾ ਗਿਆ ਸੀ ਉਹ ਫੈਡਰਲ ਸਰਕਾਰ ਵੱਲੋਂ ਬਿੱਲ ਦੇ ਮੁੱਢਲੇ ਰੂਪ ਨਾਲੋਂ ਕਾਫ਼ੀ ਅਲੱਗ ਤੇ ਵਿਸਥਾਰ ਭਰਿਆ ਸੀ। ਬਿੱਲ C-21 ਸੈਨੇਟ ਵਿਚ 24 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋਇਆ। ਇਸ ਬਿੱਲ ਵਿਚ ਕਈ ਮਾਪਦੰਡ ਸ਼ਾਮਲ ਨੇ। ਪਹਿਲਾ ਇਹ ਕਿ ਕੈਨੇਡਾ ਵਿਚ ਹੈਂਡਗਨ ਦੀ ਵਿਕਰੀ, ਖਰੀਦ ਜਾਂ ਟਰਾਂਸਫਰ ਰੋਕਣ ਦੇ ਲਈ ਉਨ੍ਹਾਂ ਉੱਤੇ ਫਰੀਜ਼ ਵਾਲਾ ਨਿਯਮ ਲਾਗੂ ਕੀਤਾ ਜਾਵੇਗਾ। ਇਕ ਵਾਰੀ ਬਿੱਲ ਦੇ ਕਾਨੂੰਨ ਵਜੋਂ ਲਾਗੂ ਹੋਣ ਤੋਂ ਬਾਅਦ ਪਾਬੰਦੀ ਸ਼ੁਦਾ ਅਸੋਲਟ ਸਟਾਈਲ ਹਥਿਆਰਾਂ ਦੇ ਭਵਿੱਖ ਵਾਲੇ ਮਾਡਲਾਂ ਉੱਤੇ ਸਥਾਈ ਪਾਬੰਦੀ ਲਗਾ ਦਿੱਤੀ ਜਾਵੇਗੀ। ਇੰਡੀਜੀ ਨੇ ਸੰਧੀ ਸੰਬੰਧੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੇ ਆਪਣਾ ਇਰਾਦਾ ਵੀ ਸਪਸ਼ਟ ਕੀਤਾ। ਕਾਨੂੰਨ ਵਜੋਂ ਪ੍ਰਭਾਵੀ ਹੋਣ ਤੋਂ 5 ਸਾਲ ਬਾਅਦ ਇਸ ਬਿੱਲ ਦੇ ਪਾਲਿਆ ਮਾਨੀ ਮੁਲਾਂਕਣ ਦੀ ਤਜਵੀਜ਼ ਵੀ ਬਿੱਲ ਵਿਚ ਰੱਖੀ ਗਈ ਹੈ। ਬਿੱਲ ਵਿਚ ਸ਼ਾਮਲ ਹੋਰਨਾ ਮਾਪਦੰਡਾਂ ਨੂੰ ਨਵੇਂ ਰੈਗੂਲੇਸ਼ਨ ਰਾਹੀਂ ਲਾਗੂ ਕਰਵਾਇਆ ਜਾਵੇਗਾ। ਬਿੱਲ ਦਾ ਪੱਖ ਪੂਰਦੇ ਤਤਕਾਲੀ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡਿਨਸਨ ਨੇ ਆਖਿਆ ਕਿ ਜਦੋਂ ਗਨ ਕੰਟਰੋਲ ਦੀ ਗੱਲ ਆਵੇਗੀ ਤਾਂ ਕੈਨੇਡਾ ਦੇ ਇਤਿਹਾਸ 'ਚ ਕਿਸੇ ਵੀ ਹੋਰ ਸਰਕਾਰ ਨਾਲੋਂ ਲਿਬਰਲ ਸਰਕਾਰ ਕਿਸੇ ਵੀ ਹੱਦ ਤੱਕ ਜਾ ਕੇ ਕੋਸ਼ਿਸ਼ ਜਾਰੀ ਰੱਖੇਗੀ। ਜਦਕਿ ਕੰਜ਼ਰਵੇਟਿਵ ਆਗੂ ਪੀਅਰ ਪਾਲੀਏਵਰਡ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਗਨ ਮਾਲਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਸ਼ੁੱਕਰਵਾਰ ਨੂੰ ਇਸ ਬਿੱਲ ਨੂੰ ਸ਼ਾਹੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਵੀਰਵਾਰ ਸਵੇਰੇ ਲੈਸਲੀਵਿਲ ਦੇ ਵਿਚ ਕਈ ਵਾਰੀ ਤੇਜ਼ ਧਾਰ ਹਥਿਆਰ ਦੇ ਨਾਲ ਕੀਤੇ ਗਏ ਵਾਰਾਂ ਦੇ ਨਾਲ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਵੇਰੇ 1:30 ਵਜੇ ਦੇ ਨੇੜੇ ਤੇੜੇ ਗੈਰਾਟ ਸਟਰੀਟ ਤੇ ਗ੍ਰੀਨਵੁੱਡ ਐਵਨਿਊ ਇਲਾਕੇ ਵਿਚ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਉੱਤੇ ਚਾਕੂ ਨਾਲ ਵਾਰ ਕੀਤੇ ਗਏ ਨੇ ਉਸਨੇ ਗ੍ਰੀਨਵੁੱਡ ਐਵਨਿਊ ਉੱਤੇ ਸਥਿਤ ਇਕ ਘਰ ਬਿਲਡਿੰਗ ਵਿਚ ਪਨਾਹ ਲੈ ਲਈ। ਪੈਰਾਮੈਡਿਕਸ ਨੇ ਦੱਸਿਆ ਕਿ ਇਸ ਵਿਅਕਤੀ ਦੇ ਗਲੇ ਉੱਤੇ ਕਈ ਵਾਰ ਵਾਰ ਕੀਤੇ ਗਏ ਤੇ ਨਾਜ਼ੁਕ ਹਾਲਤ ਵਿਚ ਉਸਨੂੰ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਟੋਰਾਂਟੋ ਸਿਟੀ ਕੌਂਸਲ ਨੇ ਯੋਂਗੇ ਡੰਡਾ ਸਕੁਆਇਰ ਦਾ ਨਾਮ ਬਦਲਣ ਦੀ ਦਿੱਤੀ ਪ੍ਰਵਾਨਗੀ। ਸਕਾਰਬੋਰੋ ਦੇ ਵਿਚ ਘਰ ਨੂੰ ਅੱਗ ਲੱਗਣ ਦੇ ਨਾਲ ਇਕ ਵਿਅਕਤੀ ਗੰਭੀਰ ਹਾਲਤ ਵਿਚ। ਇਟੋਬਿਕੋਕ ਦੇ ਵਿਚ ਹੋਈ ਟੱਕਰ ਦੇ ਵਿਚ ਡਰਾਈਵਰ ਨੂੰ ਕੀਤਾ ਗਿਆ ਚਾਰਜ। ਲਿਬਰਲ ਗਨ ਕੰਟਰੋਲ ਬਿਲ ਸੈਨੇਟ ਦੇ ਵਿਚ ਹੋਇਆ ਪਾਸ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, मोमिन हलाल मीट एंड ग्रोसरी।
बेस्ट डेवलपमेंट और बैश डेवलपमेंट साइबर रियल्टी इनकॉर्पोरेशन दे नाल मिलकर हुन ले आ रहे ने स्प्रिंग साइड मेडोज नेपनी देज। सिर्फ 4,99,000 देज अपना फ्री होल टाउन होम तुसी खरीद सकते हो। ए सिर्फ 10 मिनट दूर है तमाम सहूलतां तो, जिदे च हाईवे 401 नेपनी फॉल्स इलेक्ट्रिक बैटरी प्लांट दे बिल्कुल करीब। नेपनी दी इस बेहतरीन कम्युनिटी च रहन दे इस सुनहरी मौके नू जानना देओ। कॉल इरफान अयूब 6477073685 6477073685।
आपके घर की खूबसूरती आपका जौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
तुसी सुन रहे हो करंट अफेयर्स विद समनजीत सिंह सिद्धू। इस प्रोग्राम तुसी अपने व्यापार लई, कारोबार लई एडवरटाइजमेंट दे सकते हो। इश्तिहार देन दे लई जल्दी संपर्क करो 416-620-1778 ओनली ऑन ईआवाज 770 AM टोरंटो।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स विच थोड़ा बहुत बहुत स्वागत है। मैं रमनजीत सिंह सिद्धू, आज दिन फ्राइडे शुक्रवार 15 दिसंबर 2023 ते सवेर दे 7:12 का समा। प्रोग्राम दे इस हिस्से दे विच असी चाहुंदे आ कि तुसी प्रोग्राम दे विच शामिल भी होया करो। सवेरे 7 बजे तो 9 बजे तक मेरा टाइम हुंदा है, मंडे टू फ्राइडे। सो इस प्रोग्राम दे विच तुसी अपनी राय सांझी करो साडे नाल, हर तरह दा सहयोग राबता कायम रखोगे ते असी अपने आप नूं भगवान भी समझांगे, क्योंकि गल गाहां तां ही तुरेगी। आपसी तालमेल दे नाल अगे असी वध सकदे। तालमेल नाल जोड़ी एक कहानी जी भी बनाउण दी कोशिश कर रहा सी मैं, अज जो नहीं बनी मैं किसी होर जज्बात दे उत्ते गल लैके आऊंगा ते उहदे नाल आपां अपनी गल भी गाहां तोरांगे। ते तुसी साडे इस प्रोग्राम दे विच जेकर शामिल होना होवे तां 416-620-1778 साडे स्टूडियो दा नंबर है, ते इस दे जरिए तुसी प्रोग्राम च शामिल हो सकदे हो। जेकर तुसी साडे नाल एडवरटाइज करना चाहुंदे हो, अपने कारोबार नूं अगे वधाउणा चाहुंदे हो, ते साडे नाल मिलके इसे मंच तो तुहाडी ते साडी सांझी आवाज़ दे विच तुसी लोकां तक अपनी अपील लैके जाना चाहुंदे हो, तां तुसी साडी सेल्स रिप्रेजेंटेटिव शाजिया मलिक होरां नाल 6472424746 647-242-4746 दे उत्ते संपर्क कर सकदे हो। पत्रकारी ते इसे तरह जिंदगी दे होर कारोबार कार विहार ਇਹ ਵੀ ਪਿਰਤ ਦਰ ਪਿਰਤ ਚੱਲੇ ਆਉਂਦੇ ਨੇ। ਅਸੀਂ ਪਿਛਲਿਆਂ ਤੋਂ ਸਿੱਖਦੇ ਹਾਂ, ਉਸਤਾਦ ਨੂੰ ਜਦੋਂ ਕਦੇ ਆਪਣੇ ਸ਼ਾਗਿਰਦ ਦਾ ਕੰਮ ਵੇਖਣ ਦਾ ਮੌਕਾ ਮਿਲੇ ਤੇ ਫਿਰ ਉਸਤਾਦ ਉਹਦੇ ਉੱਤੇ ਕਾਇਲ ਹੋ ਜਾਵੇ ਤੇ ਉਹਦਾ ਮਨ ਖੁਸ਼ ਹੋਵੇ ਕਿ ਇਹ ਤਾਂ ਬਹੁਤ ਸੋਹਣੀਆਂ ਪੁਲਾਂਘਾਂ ਭਰ ਰਿਹਾ ਆਪਣੇ ਸਫ਼ਰ ਦੇ ਉੱਤੇ, ਜੋ ਜ਼ਿੰਮੇਵਾਰੀ ਅਦਾ ਕਰਨੀ ਚਾਹੀਦੀ ਉਹ ਬਿਹਤਰ ਬਾਖੂਬੀ ਕਰ ਰਿਹਾ, ਤਾਂ ਬੜੇ ਚੰਗੇ ਇਹਦੇ ਵਿੱਚ ਅਹਿਸਾਸ ਆਉਂਦੇ ਹੋਣਗੇ ਕਿ ਮੈਨੂੰ ਕੱਲ ਰਾਤ ਤੋਂ ਇੱਕ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ। ਕਿਤਾਬ ਮੈਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਦਿਖਾਉਂਗਾ। ਇਹਦੇ ਵਿੱਚ ਇੱਕ ਉਸਤਾਦ ਆਪਣੇ ਸ਼ਾਗਿਰਦ ਦਾ ਕਾਲਮ ਪੜ੍ਹ ਰਿਹਾ ਤੇ ਕਾਲਮ ਪੜ੍ਹਨ ਤੋਂ ਬਾਅਦ ਉਸਤਾਦ ਇੰਨਾ ਕੁ ਉਹਦੇ ਮਨ ਦੇ ਵਿੱਚ ਆਇਆ ਕਿ ਮੇਰੇ ਤੋਂ ਹੁਣ ਰਹਿ ਨਹੀਂ ਹੋਣਾ, ਮੈਂ ਆਪਣੇ ਸ਼ਾਗਿਰਦ ਦੇ ਹੁਨਰ ਦੇ ਉੱਤੇ ਗੱਲਬਾਤ ਕਰਾਂ। ਹੁਣ ਪੱਤਰਕਾਰ ਹੈ ਉਹਦਾ ਸ਼ਾਗਿਰਦ ਤੇ ਉਹ ਕੀ ਸੋਚ ਰਿਹਾ। ਪੱਤਰਕਾਰੀ ਵਿੱਚ ਹੁੰਦਾ ਕੀ ਹੈ, ਜਜ਼ਬਾਤ ਤੋਂ ਬਿਨਾਂ ਇਨਸਾਨ ਨਹੀਂ ਬਣਦਾ। ਕਿ ਤੁਹਾਡੇ ਦਿਲ ਦੇ ਵਿੱਚ ਦਰਦ ਹੋਣਾ ਚਾਹੀਦਾ, ਤੁਹਾਡਾ ਮਨ ਕੋਮਲ ਹੋਣਾ ਚਾਹੀਦਾ। ਮੁਕਾਬਲਾ ਵੀ ਕਰਨਾ ਤੁਸੀਂ ਝੱਖੜਾਂ ਨਾਲ ਕਰਨਾ, ਤਾਕਤਵਰਾਂ ਦੇ ਨਾਲ ਕਰਨਾ, ਤੇ ਕਲਮ ਦੀ ਥਾਂ ਤੇ ਬੰਦੂਕ ਹੱਥ ਵਿੱਚ ਫੜੇ ਜਿਹੜੇ ਦੰਦ ਬਣਾਉਂਦੇ ਸੜਕਾਂ ਤੇ ਫਿਰਦੇ ਹੋਣਗੇ, ਕੋਈ ਮਸ਼ਾਲਾ, ਕੋਈ ਅੱਗ ਫੜੀ ਫਿਰਦਾ, ਕੋਈ ਹਥਿਆਰ ਫੜੀ ਫਿਰਦਾ, ਉਹਨਾਂ ਦਾ ਵੀ ਤੁਸੀਂ ਮੁਕਾਬਲਾ ਕਰਨਾ ਹੁੰਦਾ। ਸੋ ਪੱਤਰਕਾਰੀ ਵਿੱਚ ਕੋਮਲ ਭਾਵਨਾਵਾਂ ਤੇ ਬਹੁਤ ਮਜ਼ਬੂਤ ਜਿਗਰੇ ਦੀ ਲੋੜ ਹੁੰਦੀ ਹੈ, ਇਹੀ ਇੱਕ ਸੁਮੇਲ ਬਣਦਾ। ਮੈਂ ਆਪਦੀ ਗੱਲ ਨੂੰ ਲੰਮੀ ਨਹੀਂ ਕਰੂੰਗਾ, ਇਸ ਲੇਖ ਦੀਆਂ ਕੁਝ ਇੱਕ ਸਤਰਾਂ ਮੈਂ ਸੁਣਾਉਂਦਾ। ਦਸੰਬਰ 1992 ਦੇ ਵਿੱਚ ਇੱਕ ਉਸਤਾਦ ਆਪਣੇ ਸ਼ਾਗਿਰਦ ਦਾ ਕੋਲਮ ਪੜ੍ਹ ਰਿਹਾ, ਪੰਜਾਬੀ ਦੇ ਅਖਬਾਰ ਦੇ ਵਿੱਚ ਉਹ ਕੋਲਮ ਛਪਿਆ ਤੇ ਕੋਲਮ ਦਾ ਟਾਈਟਲ ਦਿੱਤਾ ਗਿਆ ਲਿਖਣ ਵਾਲੇ ਨੇ ਕਿ ਕਿਉਂ ਹੈ ਉਦਾਸੀ ਦਾ ਮੌਸਮ। ਤੇ ਜਦੋਂ ਇਹਦੇ ਤੇ ਜ਼ਿਕਰ ਆਉਂਦਾ ਤੇ ਉਹ ਆਪਣਾ ਲਿਖਣਾ ਸ਼ੁਰੂ ਕਰਦਾ, ਉਹ ਕਹਿੰਦੇ ਆ ਕਿ ਸਰਦੀਆਂ ਦਾ ਮੌਸਮ ਉਦਾਸੀ ਦਾ ਮੌਸਮ ਨਹੀਂ ਹੁੰਦਾ, ਫਿਰ ਉਦਾਸੀ ਕਿਉਂ? ਆਪਣੇ ਖਿਆਲ ਨੂੰ ਕੁਝ ਨੀਂ ਸੰਜੀਦਾ ਅੰਦਾਜ਼ ਦੇ ਨਾਲ ਤਰਤੀਬ ਦਿੰਦਿਆਂ ਉਸਨੇ ਲਿਖਿਆ। ਹੁਣ ਕੀ ਲਿਖਦਾ ਹੈ ਲਿਖਣ ਵਾਲਾ ਕਿ ਸਰਦੀਆਂ ਦਾ ਮੌਸਮ ਉਦਾਸੀ ਦਾ ਮੌਸਮ ਨਹੀਂ ਹੁੰਦਾ, ਫਿਰ ਉਦਾਸੀ ਕਿਉਂ? ਕੀ ਅਜਿਹਾ ਇਸ ਲਈ ਤਾਂ ਨਹੀਂ ਕਿ ਇੰਗਲੈਂਡ ਦਾ ਸ਼ਹਿਜ਼ਾਦਾ ਚਾਰਲਸ ਅਤੇ ਉਸਦੀ ਪਤਨੀ ਡਿਆਨਾ ਵੱਖ ਵੱਖ ਹੋ ਗਏ ਹਨ, ਜਾਂ ਪੱਛਮੀ ਗਾਇਕਾ ਮੈਡੋਨਾ ਦੀਆਂ ਨੰਗੀਆਂ ਤਸਵੀਰਾਂ ਵਾਲੀ ਕਿਤਾਬ ਦੇ ਭਾਰਤ ਦੇ ਆਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਾਂ ਪੂਜਾ ਬੇਦੀ ਨੂੰ ਜਿਸਮ ਦਿਖਾਉਣਾ, ਜਾਂ ਪੂਜਾ ਬੇਦੀ ਨੇ ਜਾਂ ਪੂਜਾ ਬੇਦੀ ਨੇ ਜਿਸਮ ਦਿਖਾਉਣਾ ਬੰਦ ਕਰ ਦਿੱਤਾ ਹੈ, ਜਾਂ ਫਿਰ ਅਮਿਤਾਭ ਬੱਚਨ ਫਿਲਮਾਂ ਸਾਈਨ ਨਹੀਂ ਕਰ ਰਿਹਾ, ਜਾਂ ਮੇਨਕਾ ਗਾਂਧੀ ਵਿਆਹ ਨਹੀਂ ਕਰਵਾ ਰਹੀ, ਜਾਂ ਜਾਰਜ ਬੁਸ਼ ਸੀਨੀਅਰ ਹਾਰ ਗਿਆ ਹੈ, ਜਾਂ ਫਿਰ ਕ੍ਰਿਕਟ ਵਿੱਚ ਭਾਰਤ ਦੱਖਣੀ ਅਫਰੀਕਾ ਤੋਂ ਮਾਤ ਖਾ ਗਿਆ, ਜਾਂ ਰੂਪ ਕੀ ਰਾਣੀ ਚੋਰੋ ਕੋ ਰਾਜਾ ਫਿਲਮ ਰਿਲੀਜ਼ ਨਹੀਂ ਹੋ ਰਹੀ, ਜਾਂ ਐਲ ਕੇ ਅਡਵਾਨੀ ਦੀ ਜਾਨ ਨੂੰ ਖਤਰਾ ਹੈ, ਜਾਂ ਪੰਜਾਬ ਪੁਲਿਸ ਤੇ ਖਾੜਕੂ ਹਾਲੇ ਵੀ ਮਾਸੂਮਾਂ ਨੂੰ ਮਾਰੀ ਜਾ ਰਹੇ ਹਨ, ਜਾਂ ਸੁਬਾਲੀਆ ਦੀ ਭੁੱਖਮਰੀ ਨੂੰ ਪੱਛਮੀ ਮੀਡੀਆ ਸ਼ਿੰਗਾਰ ਕੇ ਪੇਸ਼ ਕਰ ਰਿਹਾ ਹੈ, ਜਾਂ ਇਜ਼ਰਾਈਲੀਆਂ ਨੇ 400 ਫਿਲਸਤੀਨੀਆਂ ਨੂੰ ਬੋੜੇ ਖੂਹ ਵਿੱਚ ਧੱਕਾ ਦੇ ਦਿੱਤਾ ਹੈ, ਜਾਂ ਐਨਕਾਂ ਦਾ ਨੰਬਰ ਹੀ ਬਦਲ ਗਿਆ, ਜਾਂ ਕਿਸੇ ਖਾਸ ਸੱਜਣ ਦੀ ਚਿੱਠੀ ਨਹੀਂ ਆਈ। ਇੱਕ ਪੱਤਰਕਾਰ ਦੁਨੀਆਂ ਭਰ ਦੀਆਂ ਖਬਰਾਂ ਦੇ ਉੱਤੇ ਨਿਗਾਹ ਮਾਰ ਰਿਹਾ, ਸਾਰੀਆਂ ਹੈਡਲਾਈਨਸ ਉਹਦੇ ਮੂਹਰੇ ਆਈਆਂ ਪਈਆਂ ਨੇ ਕਿ ਅਸੀਂ ਲੋਕਾਂ ਮੂਹਰੇ ਕੀ ਪਰੋਸ ਰਹੇ ਹਾਂ, ਕਿਹੋ ਜਿਹੇ ਖਿਆਲ ਆ ਰਹੇ ਨੇ, ਕਿਹੋ ਜਿਹਾ ਘਟਨਾ ਕ੍ਰਮ ਹੈ। ਪਰ ਉਹਦੇ ਵਿੱਚ ਖਬਰਾਂ ਕਰਦਿਆਂ ਕਰਦਿਆਂ ਮਕੈਨਿਕ ਹੀ ਨਹੀਂ ਆਈ, ਉਹਦਾ ਸਾਰੀਆਂ ਖਬਰਾਂ ਦੇ ਵਿੱਚ ਐਸੇ ਹੈਡਲਾਈਨਸ ਨੂੰ ਤਰਤੀਬ ਦਿੱਤੀ ਹੈ ਕਿ ਸਾਡੇ ਆਲੇ ਦੁਆਲੇ ਜ਼ਰੂਰੀ ਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਰਲਾ ਮਲਾ ਕੇ ਪੇਸ਼ ਕੀਤਾ ਜਾਂਦਾ, ਜਾਂ ਕੁਝ ਜਿਹਨੂੰ ਅਸੀਂ ਕਹਿੰਦੇ ਹਾਂ ਚਟਕਾਰੇ ਵਾਲੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਨੇ, ਅਸਲ ਮੁੱਦਿਆਂ ਨੂੰ ਲੋਕਾਂ ਦੇ ਮੂਹਰੇ ਹੀ ਕਿਵੇਂ ਬਹੁਤ ਪੇਤਲਾ ਕਰਕੇ ਪੇਸ਼ ਕੀਤਾ ਜਾਂਦਾ। ਇਹ ਪੱਤਰਕਾਰ ਦੀ ਇੱਕ ਚੁਣੌਤੀ ਵੀ ਹੈ, ਚੈਲੰਜ ਵੀ ਹੈ, ਤੇ ਉਦਾਸੀ ਦਾ ਮਾਹੌਲ ਇਹ ਹੈ ਕਿ ਇਹਨਾਂ ਵਿੱਚ ਕਿੰਨੀਆਂ ਗੈਰ ਸੰਜੀਦਾ ਗੱਲਾਂ ਨੇ ਜਿਹਨਾਂ ਨੂੰ ਮੋਟੀਆਂ ਹੈਡਲਾਈਨਸ ਦੇ ਤੌਰ ਤੇ ਪੇਸ਼ ਕੀਤਾ ਗਿਆ। ਪਹਿਲਾਂ ਕੀਤੀਆਂ ਗਈਆਂ ਸਾਰੀਆਂ ਹੈਡਲਾਈਨਸ ਉਹ ਕਿਸੇ ਦੇ ਨਿੱਜੀ ਜੀਵਨ ਨਾਲ ਸੰਪਰਕ ਜਾਂ ਸੰਬੰਧ ਰੱਖਦੀਆਂ ਨੇ, ਪਰ ਜਿਉਂ ਜਿਉਂ ਤੁਸੀਂ ਅਖੀਰ ਦੇ ਵਿੱਚ ਜਾਂਦੇ ਜਾਓਗੇ ਸੰਜੀਦਾ ਖਬਰਾਂ ਦਾ, ਤੁਹਾਨੂੰ ਪਤਾ ਲੱਗਦਾ ਕਿ ਜਿਹੜੀਆਂ ਸੰਜੀਦਾ ਖਬਰਾਂ ਨੇ ਉਹ ਕਿਸ ਤਰ੍ਹਾਂ ਚਟਕਾਰੇਬਾਜ਼ੀਆਂ ਮਸਾਲੇਦਾਰ ਖਬਰਾਂ ਦੇ ਹੇਠ ਦਬਾ ਦਿੱਤੀਆਂ ਜਾਂਦੀਆਂ ਨੇ। ਸੋ ਬਹੁਤੀ ਇਸ ਕਿਤਾਬ ਦੀ ਗੱਲਬਾਤ ਇਹ ਹੈ ਕਿ ਸੁਰਜਨ ਸਿੰਘ ਜੀਰਵੀ ਹੋਰਾਂ ਦੀ ਕਿਤਾਬ ਆਓ ਸੱਚ ਜਾਣੀਏ ਇਹ ਪੜ੍ਹਨ ਦਾ ਮੌਕਾ ਮਿਲਿਆ, ਤੇ ਇਹਦੇ ਵਿੱਚ ਦਲਬੀਰ ਸਿੰਘ ਦੇ ਬਾਰੇ ਇਹ ਆਰਟੀਕਲ ਲਿਖਿਆ, ਕਿਉਂਕਿ ਦਲਬੀਰ ਸਿੰਘ ਦਾ ਕੋਲਮ ਉਦੋਂ ਅਖਬਾਰ ਦੇ ਵਿੱਚ ਛਪ ਰਿਹਾ ਸੀ, ਤੇ ਦਲਬੀਰ ਸਿੰਘ ਹੋਈ ਪੰਜਾਬੀ ਟ੍ਰਿਬਿਊਨ ਦੇ ਵਿੱਚ ਪੱਤਰਕਾਰੀ ਕਰਦੇ ਰਹੇ ਨੇ। ਅੱਜ ਇਹ ਦੋਨੇ ਸ਼ਾਗਿਰਦ ਔਰ ਉਸਤਾਦ ਪੱਤਰਕਾਰ ਸਾਡੇ ਦਰਮਿਆਨ ਨਹੀਂ ਰਹੇ, ਸਲਾਮ ਹੈ ਇਹਨਾਂ ਦੋਹਾਂ ਦੀ ਪੱਤਰਕਾਰੀ ਨੂੰ। ਤੇ ਅੱਜ ਦੇ ਪ੍ਰੋਗਰਾਮ ਦਾ ਸਿਲਸਿਲਾ ਇਹ ਰਹੇਗਾ ਕਿ ਪਹਿਲਾਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ, ਤੇ ਫਿਰ 8 ਵਜੇ ਸਾਡੇ ਨਾਲ ਜਲੰਧਰ ਤੋਂ ਤੇਜਿੰਦਰ ਬਿਰਲੀ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਤੇ ਫਿਰ ਉਸ ਤੋਂ ਮਗਰੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਾਂ ਤਾਂ ਡਾਕਟਰ ਹੈ ਮੁਰਤਜ਼ਾ ਹੈਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣਗੇ, ਕੈਨੇਡੀਅਨ ਖਬਰਾਂ ਤੇ ਚਰਚਾ ਹੋਏਗੀ, ਤੇ ਜਾਂ ਫਿਰ ਸਾਡੇ ਨਾਲ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਵਿੱਚ ਮਯੰਕ ਭਟਨਾਗਰ ਸਾਹਿਬ ਵੀ ਸ਼ਾਮਲ ਹੋ ਸਕਦੇ ਨੇ। ਸੋ ਇਹਨਾਂ ਦੋਨਾਂ ਗੈਸਟ ਦਾ ਤਰਤੀਬ ਉੱਪਰ ਥੱਲੇ ਜਾਂ ਕਿਸ ਤਰ੍ਹਾਂ ਹੋਏਗੀ ਮੌਕਾ ਮੇਲ ਦੀ ਗੱਲ ਹੈ, ਪਰ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾਂ ਇੱਕ ਗੀਤ ਨਾਲ ਕਰਾਂਗੇ, ਤੇ ਫਿਰ ਉਸ ਤੋਂ ਬਾਅਦ ਖਬਰਾਂ ਤੇ ਚਰਚਾ ਕਰਦੇ ਹਾਂ।
Ah जवान होकर बदनाम हम हुए, जिसमें जवान होकर बदनाम हम हुए, उस शहर उस गली उस घर को सलाम, जिसने
रमनजीत सिद्धू रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो। इस प्रोग्राम को आप हमारी वेबसाइट www.eawaz.com और हमारी ऑफिशियल ऐप ई आवाज पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। Asian Food Center.
Learn to drive safely and confidently. Professional driving lessons with HT Driving School in Brampton. अगर एलिजिबल हैं तो सिर्फ 7 दिनों में जी या जी टू लाइसेंस लें। MTO approved instructors, early road test arrangements, high passing road, pick up, drop off, male and female instructors. और हाँ, साथ मिलें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
ਦਾ ਕਰੰਟ ਅਫੇਅਰ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਪਹਿਲੀ ਖ਼ਬਰ ਤਾਂ ਇਹ ਲੈ ਲਈਏ ਕਿ ਪਿਛਲੀ ਲੈਗੇਸੀ ਤੋਂ ਆਪਾਂ ਕਿਵੇਂ ਇੱਕ ਪਿੱਛਾ ਛਡਾ ਸਕਦੇ ਹੁੰਦੇ ਹਾਂ। ਹੁਣ ਸਾਡਾ ਜੇ ਇਤਿਹਾਸ ਦੇ ਵਿੱਚ ਕੋਈ ਕਰਮ ਕੀਤੇ ਆ, ਕੋਈ ਕਾਲੇ ਕਾਂਡ ਕੀਤੇ ਹੋਏ ਨੇ, ਉਹਨਾਂ ਦੇ ਉੱਤੇ ਵਾਈਟ ਵਾਸ਼ ਕਰਨੀ ਕੋਈ ਸੌਖੀ ਨਹੀਂ, ਹੁੰਦਾ ਰਹਿੰਦਾ ਇਹ ਕੰਮ। ਇਹਦੇ ਵਿੱਚ ਕਈ ਤਰ੍ਹਾਂ ਦੇ ਐਕਟੀਵਿਟੀਜ਼ ਹੁੰਦੀਆਂ ਨੇ, ਕਈ ਤਰ੍ਹਾਂ ਦੇ ਇਹਦੇ ਵਿੱਚ ਕਰੈਕਟਰ ਸ਼ਾਮਲ ਨੇ ਜਿਹੜੇ ਆਪੋ ਆਪਣੀ ਭੂਮਿਕਾ ਅਦਾ ਕਰਦੇ ਨੇ। ਸੋ ਕੈਨੇਡੀਅਨ ਹਿਸਟਰੀ ਦੇ ਵਿੱਚ ਵੀ ਇਹ ਕੁਛ ਵਾਪਰ ਹੈ, ਭਾਰਤ ਵਿੱਚ ਵੀ ਹੈ, ਦੁਨੀਆਂ ਭਰ ਦੇ ਵਿੱਚ ਜਿਨ੍ਹਾਂ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਤਿਕੜਮਬਾਜ਼ੀਆਂ ਮਾਰ ਕੇ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਦੀਆਂ ਮਿਹਨਤਾਂ ਖਾਧੀਆਂ ਨੇ, ਉਹ ਆਪਣਾ ਰੂਪ ਵੀ ਬਦਲਦੇ ਰਹਿੰਦੇ ਨੇ। ਛੋਟੇ ਹੁੰਦਿਆਂ ਦੀਆਂ ਕਹਾਣੀਆਂ ਤਾਂ ਯਾਦ ਹੋਣਗੀਆਂ ਨਾ ਕਿ ਜੰਗਲ 'ਚ ਜਦੋਂ ਜਾਓ ਤੇ ਰਾਕਸ਼ਸ ਜਾਂ ਡੈਣ ਮਿਲ ਜਾਂਦੀ ਆ, ਉਹ ਰੂਪ ਬਦਲ ਲੈਂਦੀ ਆ, ਕਦੇ ਸੁਨਹਿਰੀ ਮਿਰਗ ਬਣ ਕੇ ਆਊ, ਕਦੇ ਕੁਛ ਬਣ ਕੇ ਆਊਗਾ। ਅਸੀਂ ਇਹਨਾਂ ਕਹਾਣੀਆਂ ਤੋਂ ਅੱਗੇ ਆਪਣੀ ਸੋਚ ਨੂੰ ਲਿਜਾ ਹੀ ਨਹੀਂ ਸਕੇ, ਇਹਨਾਂ ਤੋਂ ਸਿੱਖਿਆ ਲੈ ਕੇ ਗਾਹਾਂ ਵੱਧ ਨਹੀਂ ਸਕੇ। ਪਰ ਜਿਹੜੇ ਰਾਕਸ਼ਸ ਮੈਂਟੈਲਿਟੀ ਦੇ ਲੋਕ ਨੇ, ਉਹ ਆਪਣੇ ਰੂਪ ਪਰਿਵਰਤਨ ਕਰਦੇ ਰਹਿੰਦੇ ਨੇ। ਜੇ ਉਹਨਾਂ ਨੂੰ ਸਮਾਂ ਚਾਹੀਦਾ ਹੋਵੇ ਤਾਂ ਸਮਾਂ ਉਹ ਬਣਾ ਵੀ ਲੈਂਦੇ ਆ, ਟ੍ਰਾਂਸਫੋਰਮੇਸ਼ਨ ਦੇ ਵਿੱਚ ਉਹਨਾਂ ਦਾ ਸਮਾਂ ਉਹ ਬਾਏ ਆਊਟ ਕਰ ਲੈਂਦੇ ਨੇ। ਸੋ ਹੁਣ ਕੈਨੇਡਾ ਵਿੱਚ ਵੀ ਆਪਾਂ ਜਾਣਦੇ ਹਾਂ ਕਿ ਪੁਰਾਣੀ ਹਿਸਟਰੀ ਅੱਜ ਕੱਲ੍ਹ ਪਾਚਣ ਯੋਗ ਨਹੀਂ ਰਹੀ, ਬਹੁਤ ਗੜੇ ਮੁਰਦੇ ਨਿਕਲ ਕੇ ਬੁਰੇ ਆਉਣ ਲੱਗ ਗਏ, ਜਿਹੜੇ ਕਿ ਹੁਣ ਲੱਗਦਾ ਕਿ ਬਈ ਇਹ ਗੱਲਾਂ ਮੰਨਣੀਆਂ ਪੈਣਗੀਆਂ। 100-150 ਸਾਲ ਅਸੀਂ ਜ਼ਬਰਦਸਤੀ ਉਹ ਹਿਸਟਰੀ ਚਲਾਈ ਕਿ ਅਸੀਂ ਉਹ ਲੋਕਾਂ ਦੇ ਹਮਦਰਦ ਹਾਂ, ਅਸੀਂ ਜਮਹੂਰੀਅਤ ਦੇ ਉੱਤੇ ਖੜੇ ਹਾਂ, ਅਸੀਂ ਕਦੇ ਕਿਸੇ ਨੂੰ ਗੁਲਾਮ ਨਹੀਂ ਬਣਾਇਆ, ਗੁਲਾਮੀ ਵਰਗੀ ਕੋਈ ਗੱਲ ਨਹੀਂ, ਦੁਨੀਆਂ 'ਚ ਕਿਤੇ ਹੋਰ ਗੁਲਾਮੀਆਂ ਹੁੰਦੀਆਂ ਨੇ। ਸੋ ਹੁਣ ਕੁੱਲ ਮਿਲਾ ਕੇ ਗੱਲ ਹੈ ਕਿ ਟੋਰਾਂਟੋ ਦੀ ਸਿਟੀ ਕਾਊਂਸਲ ਨੇ ਵੀਰਵਾਰ ਨੂੰ ਵੋਟ ਪਾ ਕੇ ਇਸ ਮਤੇ ਨੂੰ ਸਹਿਮਤੀ ਦੇ ਦਿੱਤੀ, ਪੂਰੀ ਤਰ੍ਹਾਂ ਯੂਨੈਨੀਮਸ ਤਾਂ ਨਹੀਂ, ਇੱਕ ਅੱਧਾ ਵਿੱਚ ਨੂੰ ਵਿਰੋਧ ਵੀ ਹੋਇਆ ਕਾਊਂਸਲਰਾਂ ਵੱਲੋਂ, ਪਰ ਕੁੱਲ ਮਿਲਾ ਕੇ ਕਹਿੰਦੇ ਕਿ ਯੰਗ ਡੈਂਡੈਟ ਸਕੁਏਅਰ ਦਾ ਨਾਂ ਹੁਣ ਸੈਨਕੋਫਾ ਸਕੁਏਅਰ ਕਰ ਦਿੱਤਾ ਜਾਊਗਾ। ਸੋ ਇਸ ਸੜਕ ਦਾ ਨਾਂ ਬਦਲਣ ਦੀ ਗੱਲ ਆਉਂਦੀ ਹੈ, ਕਿਉਂਕਿ ਟ੍ਰਾਂਸ ਐਟਲਾਂਟਿਕ ਲੈਵਲ ਦੇ ਉੱਤੇ ਸਲੇਵ ਟ੍ਰੇਡ ਹੁੰਦੀ ਰਹੀ ਹੈ ਤੇ ਡੈਂਡੈਸ ਹੁਰੀਅਨ ਦਾ ਨਾਂ ਇਸ ਸਲੇਵ ਟ੍ਰੇਡ ਦੇ ਨਾਲ ਜੁੜਿਆ ਹੋਇਆ, ਤੇ ਸਲੇਵ ਟ੍ਰੇਡ ਦੇ ਰੌਲੇ ਵੀ ਉਦੋਂ ਹੀ ਪਏ ਜਦੋਂ ਬਲੈਕ ਲਾਈਵਜ਼ ਮੈਟਰ ਸ਼ੁਰੂ ਹੋਇਆ ਤੇ ਜਾਰਜ ਫਲੋਇਡ ਦੀ ਅਮਰੀਕਾ ਦੇ ਵਿੱਚ ਮਿਨੇਸੋਟਾ ਦੇ ਵਿੱਚ ਮਿਨੇਪੋਲਿਸ ਦੇ ਵਿੱਚ ਹੱਤਿਆ ਹੋਈ ਪੁਲਿਸ ਮੁਲਾਜ਼ਮ ਦੇ ਹੱਥੋਂ। ਉਹ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਇਹ ਚੱਲਿਆ ਤੇ ਫਿਰ ਉਹ ਤੋਂ ਬਾਅਦ ਗੱਲਾਂ ਨਿਕਲਦੀਆਂ ਫਿਰ ਗੁਲਾਮ ਪ੍ਰਥਾ ਤੇ ਉਹਨੂੰ ਚਲਾਉਣ ਵਾਲੇ। ਸੋ ਉੱਥੇ ਤੱਕ ਇਹ ਗੱਲਬਾਤ ਜਾਂਦੀ ਰਹੀ ਹੈ। ਹੁਣ ਕਾਊਂਸਲ ਨੇ 19-2 ਦੇ ਫਰਕ ਦੇ ਨਾਲ ਯੰਗ ਡੈਂਡੈਸ ਸਕੁਏਅਰ ਦਾ ਨਾਂ ਬਦਲਣ ਦੀ ਤਜਵੀਜ਼ ਦੇ ਦਿੱਤੀ। ਇਹਦਾ ਵਿਰੋਧ ਕਰਨ ਵਾਲਿਆਂ ਵਿੱਚ ਜੇ ਰੋਬਿਨਸਨ ਨੇ ਜਿਹੜੇ ਵਾਰਡ 50 ਨੂੰ ਰਿਪ੍ਰੈਜੈਂਟ ਕਰਦੇ ਨੇ, ਤੇ ਇਸੇ ਤਰ੍ਹਾਂ ਹੀ ਕਾਊਂਸਲਰ ਸਟੀਫਨ ਹੌਲੀ ਦੇ ਇਹਨਾਂ ਇਹ ਵਾਰਡ ਨੰਬਰ 2 ਨੂੰ ਰਿਪ੍ਰੈਜੈਂਟ ਕਰਦੇ, ਇਹਨਾਂ ਦੋਹਾਂ ਨੇ ਵਿਰੋਧ ਕੀਤਾ। ਡੈਂਡੈਸ ਸਟਰੀਟ ਦਾ ਵੀ ਇਸ ਤਰ੍ਹਾਂ ਨਾਂ ਬਦਲੋ, ਹੈਨਰੀ ਡੈਂਡੈਸ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ। ਸਕਾਟਿਸ਼ ਪੋਲੀਟੀਸ਼ੀਅਨ ਨੇ 1770 ਤੋਂ ਅਰਲੀ 1800 ਦੇ ਵਿੱਚ ਇਹਨਾਂ ਨੇ ਰਾਜਨੀਤਿਕ ਆਗੂ ਦੇ ਤੌਰ ਤੇ, ਸਿਆਸੀ ਆਗੂ ਦੇ ਤੌਰ ਤੇ ਆਪਣੀਆਂ ਭੂਮਿਕਾਵਾਂ ਅਦਾ ਕੀਤੀਆਂ ਸੀ। ਤੇ ਕਹਿੰਦੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਲੇਵਰੀ ਦੇ ਉੱਪਰ, ਗੁਲਾਮ ਪ੍ਰਥਾ ਦੇ ਹਟਾਏ ਜਾਣ ਉੱਤੇ, ਇਹਨੂੰ ਖਤਮ ਕਰ ਦਿੱਤੇ ਜਾਣ ਤੇ ਬਹਿਸ ਹੋ ਰਹੀ ਸੀ, ਤਾਂ ਡੈਂਡੈਸ ਹੁਰੀਆ ਨੇ ਕਿਹਾ ਸੀਗਾ ਕਿ ਇਹਨੂੰ ਰੋਕੋ ਹਜੇ। ਫਿਰ ਕੁਝ ਲੋਕ ਜੋ ਇਹਨਾਂ ਦੇ ਹੱਕ ਵਿੱਚ ਵੀ ਮੂਹਰੇ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਰੁਕੇ ਜਾਣ ਦਾ ਮਤਲਬ ਇਹ ਸੀ ਕਿ ਹਰ ਚੀਜ਼ ਨੂੰ ਟ੍ਰਾਂਸਫਾਰਮੇਸ਼ਨ ਦੇ ਵਿੱਚ ਸਮਾਂ ਲੱਗਦਾ। ਸੋ ਕਹਿੰਦੇ ਉਹ ਗੁਲਾਮ ਪ੍ਰਥਾ ਦੇ ਉਹਦਾ ਵਿਰੋਧ ਨਹੀਂ ਸੀ ਕਰ ਰਹੇ, ਉਹ ਕਹਿੰਦੇ ਸੀਗੇ ਕਿ ਇਹਦੇ ਵਿੱਚ ਹੌਲੀ ਹੌਲੀ ਤਬਦੀਲੀਆਂ ਕੀਤੀਆਂ ਜਾਣ ਤਾਂ ਚੰਗਾ ਰਹੇਗਾ। ਇਸੇ ਤਰ੍ਹਾਂ ਹੀ ਹੁਣ ਇਹਦੇ ਉੱਤੇ ਬਹਿਸ ਕਰਨ ਵਾਲਿਆਂ ਵਿੱਚ ਕਈ ਤਰ੍ਹਾਂ ਦੇ ਕਾਊਂਸਲਰਸ ਨੇ ਗੱਲਾਂ ਕੀਤੀਆਂ, ਕੁਝ ਵਿਚਾਰ ਇਹ ਵੀ ਆਏ ਕਿ ਇਹਦਾ ਖਰਚਾ ਬਹੁਤ ਪੈ ਜਾਣਾ, ਆਪਾਂ ਖਰਚੇ ਦੇ ਉੱਤੇ ਵੀ ਚਰਚਾ ਕਰਾਂਗੇ। ਪਹਿਲਾਂ ਕਾਊਂਸਲਰ ਕ੍ਰਿਸ ਨੋਇਸ, ਉਹਨਾਂ ਨੇ ਇਹ ਬਿੱਲ ਪੇਸ਼ ਕੀਤਾ ਸੀਗਾ, ਮੋਸ਼ਨ ਲੈ ਕੇ ਆਏ ਸੀ, ਮਤਾ ਲਿਆਂਦਾ ਸੀਗਾ ਕਿ ਇਸ ਸੜਕ ਦਾ ਹੁਣ ਨਾਂ ਸੈਨਕੋਫਾ ਸਕੁਏਅਰ, ਨਾਂ ਤਾਂ ਉਹਨਾਂ ਨੇ ਤਜਵੀਜ਼ ਨਹੀਂ ਸੀ ਕੀਤਾ ਪਰ ਨਾਂ ਬਦਲੇ ਜਾਣ ਦੀ ਗੱਲ ਕੀਤੀ ਸੀ। ਤੇ ਇਹ ਹੁਣ ਪਹਿਲੇ ਕੁਆਰਟਰ ਦੇ ਵਿੱਚ, ਅਗਲੇ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਚ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਊਗੀ। ਸੋ 4 ਤਿਮਾਹੀਆਂ ਆਉਣਗੀਆਂ, ਸੋ ਉਹਨਾਂ ਵਿੱਚ ਪੜਾਅ ਦਰ ਪੜਾਅ ਕੁਝ ਇੱਕ ਗੱਲਬਾਤ ਹੋਣਗੀਆਂ, ਕਿਉਂਕਿ ਇਕੱਲੀ ਸੜਕ ਦਾ ਨਾਂ ਨਹੀਂ ਬਦਲਿਆ ਜਾਣਾ, ਫਿਰ ਅੱਗੇ ਡੈਂਡਾਸ ਨਾਲ ਜੁੜੇ ਸਟੇਸ਼ਨ ਜਿਹੜਾ ਹੈ LRT ਉਹਦਾ ਨਾਂ ਵੀ ਬਦਲਣਾ। ਸੋ ਇੱਦਾਂ ਕਰਦੇ ਕਰਦੇ ਪ੍ਰੋਸੈਸ ਹੈਗਾ। ਇਸੇ ਤਰ੍ਹਾਂ ਹੀ ਕਹਿੰਦੇ ਆ ਮੋਸ਼ਨ ਦੇ ਵਿੱਚ ਇਹ ਗੱਲ ਹੈ ਕਿ ਜੇਨ ਡੈਂਡੈਸ ਲਾਇਬ੍ਰੇਰੀ ਆ ਉਹਦਾ ਨਾਂ ਵੀ ਬਦਲਿਆ ਜਾਵੇ। ਉਹ ਕਹਿੰਦੇ ਫਿਰ ਦੂਜੇ ਜਾਂ ਤੀਜੀ ਤਿਮਾਹੀ ਦੇ ਵਿੱਚ ਜਾ ਕੇ ਅਸੀਂ ਉਹ ਨਾਂ ਬਦਲਣ ਦੀ ਤਜਵੀਜ਼ ਵੀ ਰੱਖਦੇ ਹਾਂ। ਸੋ ਕੁੱਲ ਮਿਲਾ ਕੇ ਕਹਿੰਦੇ ਹੌਲੀ ਹੌਲੀ ਕਰੋ, ਜਿਵੇਂ ਡੰਡਾਸ ਹੋਰੀਆਂ ਨੇ ਕਿਹਾ ਸੀ ਕਿ ਹੌਲੀ ਹੌਲੀ ਕਰ ਲਓ ਭਾਈ। ਸੋ ਉਹ ਡੰਡਾਸ ਹੋਰੀਆਂ ਦੀ ਹੀ ਕਿਸੇ ਤਰ੍ਹਾਂ ਨਾ ਆਪਾਂ ਕਹੀਏ ਸੋਚ ਦੇ ਉੱਤੇ ਜਾਂ ਸਿਆਣਪ ਦੇ ਉੱਤੇ ਜਾਂ ਕਾਬਲੀਅਤ ਦੇ ਉੱਤੇ ਚੱਲਦਿਆਂ ਹੋਇਆਂ ਅੱਜ ਦੀ ਕਾਊਂਸਲ ਵਿੱਚ ਵੀ ਉਹੀ 1770 ਤੋਂ ਜਦੋਂ 1800 ਦੇ ਵਿੱਚ 30 ਸਾਲਾਂ ਦੇ ਵਿੱਚ ਜਦੋਂ ਬ੍ਰਿਟਿਸ਼ ਪਾਰਲੀਮੈਂਟ ਜਿਵੇਂ ਹੌਲੀ ਹੌਲੀ ਗੱਲ ਕਰਦੀ ਸੀ, ਉਹੀ ਹੌਲੀ ਹੌਲੀ ਗੱਲ ਕਰਨ ਦਾ ਸੁਝਾਅ ਡੈਂਡੈਸ ਹੋਰੀਆਂ ਨੇ ਦਿੱਤਾ, ਉਹੀ ਸੁਝਾਅ ਹੁਣ ਸਿਟੀ ਕਾਊਂਸਲ ਵਿੱਚ ਵੀ ਕੁਝ ਲੋਕ ਦੇ ਰਹੇ ਆ ਕਿ ਭਾਈ ਹੌਲੀ ਹੌਲੀ ਨਾ ਬਦਲੋ, ਹੌਲੀ ਹੌਲੀ ਪੇਂਟ ਕਰੋ, ਏਡੀ ਛੇਤੀ ਇਕਦਮ ਝਟਕਾ ਲੱਗ ਜੂਗਾ ਲੋਕਾਂ ਨੂੰ, ਝਟਕਾ ਕਿਹਨੂੰ ਲੱਗੂਗਾ ਕੋਈ ਪਤਾ ਨੀ. ਅੱਛਾ ਸੜਕ ਦਾ ਨਾਂ ਬਦਲਣਾ, ਕੁਛ ਇਮਾਰਤਾਂ ਦਾ ਨਾਂ ਬਦਲਣਾ, ਇਹਨੂੰ ਲੈ ਕੇ ਵੀ ਕਾਫੀ ਕੁਛ ਪ੍ਰੋਸੈਸ ਵਿੱਚੋਂ ਲੰਘਣਾ ਪਿਆ. ਪਹਿਲਾਂ ਤਾਂ ਇੱਕ ਪਟੀਸ਼ਨ ਇਹ ਲੱਗੀ ਹੈ ਜਿਹੜੀ ਜੂਨ 2020 ਚ ਸਬਮਿਟ ਕੀਤੀ ਗਈ ਸੀ, ਉਹਦੇ 14,000 ਬੰਦਿਆਂ ਨੇ ਸਾਈਨ ਕੀਤੇ ਆ ਕਿ ਭਾਈ ਇਸ ਦਾ ਨਾਂ ਬਦਲਿਆ ਜਾਵੇ. ਫਿਰ ਜਦੋਂ ਸਿਟੀ ਕਾਊਂਸਲ ਕੋਲ ਮਤਾ ਆ ਗਿਆ ਵੀ ਚਲੋ ਵੀ ਬਹੁਤ ਬੰਦੇ ਇਸ ਦੇ ਹੱਕ ਵਿੱਚ ਖੜੇ ਨੇ ਤਾਂ ਹੁਣ ਆਪਾਂ ਦੇ ਕੇ ਲਈਏ, ਤੇ 2021 ਦੀ ਜੁਲਾਈ ਵਿੱਚ ਇਹਦੇ ਉੱਤੇ ਗੱਲਬਾਤ ਹੋਣੀ ਸ਼ੁਰੂ ਹੋ ਗਈ. ਕਾਊਂਸਲ ਨੇ ਵੋਟ ਵੀ ਪਾਈ ਰਹੀ ਨੇ ਇਹਨੂੰ ਲੈ ਕੇ, ਬਟ ਡਿਸਾਈਡਡ ਨੋਟ ਟੂ ਮੂਵ ਹੈਡ ਵਿਦ ਦਿਸ ਆਈਡੀਆ ਬਿਕੋਜ਼ ਆਫ ਕੰਸਰਨਸ ਓਵਰ ਦਾ ਕੋਸਟ. ਫਿਰ ਉਹ ਕਹਿੰਦੇ ਯਾਰ ਇਹਦਾ ਖਰਚਾ ਬੜਾ ਆਜੂਗਾ. ਪਹਿਲਾ ਐਸਟੀਮੇਟ ਇਹਨਾਂ ਨੇ $27 ਲੱਖ ਦਾ ਦਿੱਤਾ ਸੀ, $2.7 million, ਤੇ 2 ਸਾਲ ਦਾ ਖਰਚਾ ਦੱਸਿਆ ਸੀ ਕਿ ਜੇ ਡੰਡੈਸ਼ ਦੇ ਨਾਂ ਤੋਂ ਬਦਲ ਕੇ ਆਉਣਾ. ਖਰਚਾ ਬਹੁਤ ਵੱਡਾ, ਪਰ ਪਿੱਛੇ ਜੇ $15 million ਦੀ ਆਪਾਂ ਰਾਣੀ ਦੀ ਮੂਰਤੀ ਗਲਤ ਬਾਤ ਨਹੀਂ ਕਰੀ, ਬਸ ਇੱਥੇ ਕੱਟ ਦੋ ਜੀ, ਉਹ ਨੀ ਆਪਾਂ ਬੋਲਣਾ. ਅੱਗੇ ਬੜੇ ਲੋਕ ਮਾਰੇ ਗਏ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਆਪਾਂ ਨੀ ਇਹ ਗੱਲ ਕਰਨੀ, ਸੇਫ ਨੀ ਹੈ ਉਹ. ਤੇ ਅਗਸਤ ਦੇ ਵਿੱਚ ਸਿਟੀ ਨੇ ਫਿਰ ਇਹਦੀ ਕੋਸਟ ਦੁਬਾਰਾ ਕੱਢ ਕੇ ਦੇਖੀ ਤੇ ਕਹਿੰਦੇ ਡੰਡੈਸ਼ ਸਟਰੀਟ ਨੂੰ ਜੇ ਰੀਨੇਮ ਕਰਦੇ ਤਾਂ ਹੁਣ ਇਹਦਾ ਖਰਚਾ ਵੱਧ ਕੇ $86 ਲੱਖ ਹੋ ਜਾਣਾ, $8.6 million. ਇਹਦੇ ਵਿੱਚ ਵੀ ਕਹਿੰਦੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਸਿਟੀ ਦਾ ਜਿਹੜਾ ਆਪਰੇਟਿੰਗ ਬਜਟ ਹੈ ਟੋਰਾਂਟੋ ਸਿਟੀ ਦਾ, ਉਹ $16.17 billion ਹੈ. ਠੀਕ ਹੈ ਜੀ, ਤੇ ਉਹਦੇ ਵਿੱਚੋਂ ਕਹਿੰਦੇ ਏਡੀ ਵੱਡੀ ਰਕਮ ਇਸ ਪਾਸੇ ਜਾਊਗੀ, ਪਰ ਕੋਈ ਨੀ ਕਹਿੰਦੇ ਗੱਲਬਾਤ ਕਰਕੇ ਦੇਖਦੇ. ਫਿਰ ਦੁਬਾਰਾ ਇਹਦੀ ਕੋਸਟ ਕੱਢ ਕੇ ਦੇਖੀ ਤੇ ਐਤਕੀ ਉਹਨਾਂ ਨੇ ਦੱਸਿਆ ਕਿ ਬਈ ਜੇ ਹੁਣ ਕਰਾਉਂਗੇ, ਕਿਉਂਕਿ ਆਪਾਂ ਨੂੰ ਬਹਿਸ ਕਰਦੇ ਕਰਦੇ ਹੌਲੀ ਹੌਲੀ ਚੱਲਦੇ ਚੱਲਦੇ ਆ ਟਾਈਮ ਲੱਗ ਗਿਆ, ਤਾਂ ਕਹਿੰਦੇ ਹੁਣ ਇਹਦੀ ਕੋਸਟ ਪੂਰੇ ਪ੍ਰੋਸੈਸ ਦੀ ਨਾਂ ਬਦਲੀ ਦੀ $12.7 million ਬਣ ਜੂਗੀ, ਯਾਨੀ ਕਿ $1.27 crore ਹੁਣ ਇਹ ਕੋਸਟ ਦੱਸੀ ਜਾ ਰਹੀ ਹੈ. ਕਿ ਨਾ ਵੀ ਜੇ ਬਦਲਣਾ ਤਾਂ ਦੱਸਿਆ ਜਾ ਰਿਹਾ ਕਿ ਇੰਨਾ ਮੁਸ਼ਕਲ ਹੈ. ਸਿਰਫ ਮੇਅਰ ਦੀ ਇੱਕ ਕੋਟੇਸ਼ਨ ਦੀ ਗੱਲ ਕਰ ਲੈਣੇ, ਮੇਅਰ ਨੇ ਟੋਰਾਂਟੋ ਦੇ ਓਲੀਵੀਆ ਚਾਓ, ਉਹਨਾਂ ਨੇ ਇਹ ਗੱਲ ਕੀਤੀ, ਕਹਿੰਦੇ ਮੈਂ ਤੇ ਇਸ ਮਤੇ ਦਾ ਪੂਰੀ ਤਰ੍ਹਾਂ ਸਵਾਗਤ ਕਰਦੀ ਹਾਂ, ਤੇ ਇਹ ਜਿਹੜਾ ਡੰਡੈਸ਼ ਵਰਡ ਹੈ ਵਿਚ ਇਜ਼ ਵੈਰੀ ਹੋਰਿਫਿਕ, ਕਹਿੰਦੇ ਬੜਾ ਡਰਾਵਣਾ ਤੇ ਭਿਆਨਕ ਸ਼ਬਦ ਹੈ, ਐਂਡ ਸ਼ੀ ਵਾਂਟਡ ਐਂਡ ਨੋਟ ਐਂਡ ਵਾਂਟਡ ਟੂ ਡਿਲੇ ਦੀ ਐਂਡ ਆਫ ਦੀ ਸਲੇਵ ਟ੍ਰੇਡ ਓਵਰ ਕੰਸਰਨਸ ਅਬਾਊਟ ਹੂ ਵੁੱਡ ਵਰਕ ਔਨ ਦੀ ਪਲਾਂਟੇਸ਼ਨ. ਕਹਿੰਦੇ ਵੀ ਇਹ ਭਿਆਨਕ ਇਸ ਕਰਕੇ ਡੰਡੈਸ਼ ਦਾ ਨਾਂ ਕਿਉਂਕਿ ਇਹੀ ਸਲੇਵ ਟ੍ਰੇਡ ਨੂੰ ਖਤਮ ਕੀਤੇ ਜਾਣ ਦੀ ਕਾਰਵਾਈ ਦੇ ਵਿੱਚ ਦੇਰੀ ਕਰਵਾਉਣਾ ਚਾਹੁੰਦਾ ਸੀ, ਤਾਂ ਕਿ ਵੱਧ ਤੋਂ ਵੱਧ ਸਮਾਂ ਗੁਲਾਮਦਾਰੀ ਦੇ ਵਿੱਚੋਂ ਹੀ ਉਹ ਕੰਮ ਕਰਾ ਜਾਣ, ਕਿ ਬਾਅਦ ਚ ਫਿਰ ਖੇਤਾਂ ਚ ਕੰਮ ਕਰਨ ਵਾਲਿਆਂ ਨੂੰ ਪੈਸੇ ਦਿਆ ਪਿਆ ਕਰਨਗੇ. ਸੋ ਇਹ ਇਸ ਲੈਗੇਸੀ ਦੀ ਗੱਲਬਾਤ ਸੀ, ਤੇ ਇਸ ਤਰ੍ਹਾਂ ਦੀ ਬਹਿਸ ਸਿਟੀ ਵਿੱਚ ਆਮ ਹੁੰਦੀ ਹੈ. ਜਦੋਂ ਇਹਨਾਂ ਨੇ ਪੈਸੇ ਖਰਚਣੇ ਆ ਫਿਰ ਪਰਵਾਹ ਵੀ ਨਹੀਂ ਹੈ, ਪਰ ਜਦੋਂ ਕਿਤੇ ਇਹੀ ਜੀ ਗੱਲ ਆ ਜਾਂਦੀ ਹੈ ਹਿਸਟਰੀ ਨੂੰ ਕੁਰੈਕਟ ਕਰਨ ਦੀ, ਕਦੇ ਇਹ ਕੈਂਸਲ ਕਲਚਰ ਦੀ ਗੱਲ ਆਊਗੀ. ਸੋ ਇਹਦੇ ਵਿੱਚ ਕਹਿਣ ਦਾ ਮਤਲਬ ਹੈ ਬਹੁਤ ਸਾਰੇ ਓਬਸਟੈਕਲਸ ਆਉਣਗੇ, ਉਹ ਪਾਰ ਕਰਕੇ ਹੀ ਕਿਤੇ ਮਸਾਂ ਇਹਨਾਂ ਬਦਲੇ ਜਾਣਗੇ. ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੀ ਖਬਰ ਤੇ ਚਰਚਾ ਕਰਦੇ ਹਾਂ. ਅੱਛਾ, ਲਿਬਰਲ ਸਰਕਾਰ ਵੱਲੋਂ ਬਹੁਤ ਦੇਰ ਤੋਂ ਗਨ ਕੰਟਰੋਲ ਦੀ ਗੱਲ ਆਖੀ ਜਾਂਦੀ ਸੀ, ਕੰਜ਼ਰਵੇਟਿਵ ਇਹਦੇ ਉੱਤੇ ਦੂਜਾ ਪੱਖ ਲੈ ਲੈਂਦੇ ਆ, ਪਰ ਕੁੱਲ ਮਿਲਾ ਕੇ ਸਾਰਿਆਂ ਦਾ ਪੱਖ ਜੇ ਮੈਂ ਕਹਾਂ ਕਦੇ ਵੀ ਐਡਾ ਵਿਰੋਧੀ ਭਾਸ ਵਾਲਾ ਨਹੀਂ ਮੈਨੂੰ ਦੇਖਿਆ. ਇਹ ਸਾਰੇ ਇੱਕੋ ਪਾਸੇ ਹੀ ਬੋਲਦੇ ਨੇ, ਆਵਾਜ਼ ਘੱਟ ਜਾਂ ਵੱਧ ਹੀ ਆ. ਚਲੋ ਬਾਕੀ ਇੱਕ ਐਗਜ਼ਾਮਪਲ ਦੇ ਨਜ਼ਰ ਰਹਿ ਗਿਆ, ਉਹ ਲੋਕਤੰਤਰ ਤੇ ਪੱਤਰਕਾਰੀ ਦੇ ਹਿਸਾਬ ਨਾਲ ਖਤਰਨਾਕ ਵੀ ਹੋ ਸਕਦੀ ਸੀ, ਆਪਾਂ ਉਹ ਗਲਤੀ ਤੋਂ ਬਚ ਗਏ. ਇੱਕ ਅਸੂਲ ਦੀ ਗੱਲ ਕਰ ਲੈਂਦੇ ਹਾਂ. ਸਿਆਣੇ ਕਹਿੰਦੇ ਨੇ ਕਿ ਹਥਿਆਰ ਤੇ ਕਿਤਾਬ ਦੇ ਵਿੱਚ ਫੈਸਲਾ ਕਰਨਾ ਹੋਵੇ ਤਾਂ ਫਿਰ ਕੀ ਕੀਤਾ ਜਾਵੇ, ਕਹਿੰਦੇ ਕਿਤਾਬ ਚੋਣ ਲਓ. ਕਿਤਾਬ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ, ਹਥਿਆਰ ਸ਼ੱਕ ਤੇ ਡਰ ਦਾ ਮਾਹੌਲ ਪੈਦਾ ਕਰਦੇ ਨੇ. ਹਥਿਆਰਾਂ ਦੀ ਲੋੜ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੇ ਕਦੇ ਕਿਸੇ ਨੂੰ ਜ਼ਬਰਦਸਤੀ ਜਾਂ ਤਾਂ ਆਪਣੇ ਵਿੱਚ ਮਨਾਉਣਾ ਹੋਵੇ ਜਾਂ ਉਹ ਵਿਚਾਰ ਨੂੰ ਖਤਮ ਕਰ ਦੇਣਾ ਹੋਵੇ. ਹਥਿਆਰ ਦੀ ਨਾਲ ਪੋਜ਼ਿਟਿਵਿਟੀ ਅਸੀਂ ਜੋੜਦੇ ਹਾਂ, ਪੁਰਾਣੇ ਵੇਲਿਆਂ ਤੋਂ ਜੋੜਦੇ ਆਏ ਹਾਂ, ਪਰ ਇਹ ਪੋਜ਼ਿਟਿਵਿਟੀ ਹੁੰਦੀ ਹੋਣੀ ਜਾਂ ਘੱਟੋ ਘੱਟ ਜਦੋਂ ਵੀ ਤੁਸੀਂ ਹਥਿਆਰ ਵਰਤ ਲਓਗੇ ਇਹ ਸੱਤਾ ਤੇ ਤਾਕਤ ਦੇ ਹੱਕ ਚ ਵਧੇਰੇ ਭੁਗਤਦਾ, ਆਮ ਲੁਕਾਈ ਦੇ ਹੱਕ ਚ ਕਿਤੇ ਕਤਾਈ ਕਦੇ ਭੁਲੇਖਾ ਪਾਉਣ ਮਾਤਰ ਇਹ ਕੰਮ ਆਇਆ, ਆਮ ਲੋਕਾਂ ਦੇ ਕੰਮ ਹਥਿਆਰ ਬਹੁਤ ਘੱਟ ਆਇਆ. ਤੇ ਇਹ ਗੱਲ ਆਮ ਤੌਰ ਤੇ ਤਾਂ ਨਹੀਂ ਕਹੀ ਜਾਂਦੀ, ਪਰ ਜੇ ਕਹਿ ਦੀਏ ਤਾਂ ਚੰਗੀ ਹੈ ਕਿ ਇਹਨੂੰ ਆਮ ਬੋਲਚਾਲ ਦੇ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ. ਹਥਿਆਰ ਜਿਹੜਾ ਸ਼ਾਇਦ ਜ਼ਿੰਦਗੀ ਚ ਇੱਕ ਵਾਰ ਕੰਮ ਆਵੇ, ਤੁਹਾਨੂੰ ਸਾਰੀ ਜ਼ਿੰਦਗੀ ਸਾਂਭ ਸਾਂਭ ਕੇ ਰੱਖਣਾ ਪੈਂਦਾ, ਆਪਣੇ ਮੋਢਿਆਂ ਤੇ ਟੰਗਣਾ ਪੈਂਦਾ, ਕਿਤਾਬ ਜੋ ਜ਼ਿੰਦਗੀ ਭਰ ਕੰਮ ਆਉਂਦੀ ਹੈ, ਹਜ਼ਾਰਾਂ ਜ਼ਿੰਦਗੀਆਂ ਲੱਖਾਂ ਜ਼ਿੰਦਗੀਆਂ ਬਣਾਉਂਦੀ ਹੈ, ਸਿਰਫ ਇੱਕ ਵਾਰ ਲਿਖੀ ਜਾਂਦੀ ਹੈ। ਉਹਦੇ ਲਿਖਣ ਦਾ ਬੋਝ ਹੈ ਜਿਹੜਾ ਉਹ ਇੱਕ ਨੇ ਝੱਲਣਾ ਤੇ ਉਹਦੇ ਸੁੱਖ ਸਾਰਿਆਂ ਨੇ ਮੰਨਣੇ ਆ। ਹਥਿਆਰ ਤੇ ਕਿਤਾਬ ਦਾ ਫਰਕ ਕਰਨਾ ਕੋਈ ਬਹੁਤਾ ਔਖਾ ਨਹੀਂ ਹੈ। ਸਭਿਅਕ ਸਮਾਜ ਦੇ ਵਿੱਚ ਵਹਿਸ਼ੀ ਗੁਣਾ ਘਟਦਾ, ਪਰ ਜੇ ਸਭਿਅਕ ਹੋਵੇ ਤਾਂ ਘਟੇ ਨਾ। ਹੁਣ ਸਾਡੇ ਗਨ ਕੰਟਰੋਲ ਤੇ ਬਹਿਸ ਹੋ ਰਹੀ ਹੈ ਤੇ ਅਸੀਂ ਇੰਨੇ ਪਛੜੇ ਹੋਏ ਹਾਂ ਕਿ ਇਹਦੇ ਉੱਤੇ ਬਹਿਸ ਕਰਨੀ ਪੈ ਰਹੀ ਹੈ। ਫਿਰ ਇਹਦੇ ਵਿੱਚ ਕਲਚਰ ਦੀ ਗੱਲ ਆ ਜਾਂਦੀ ਹੈ, ਫਿਰ ਇਹਦੇ ਵਿੱਚ ਲਾਅ ਅਬਾਈਡਿੰਗ ਕੈਨੇਡੀਅਨਸ ਦੀ ਗੱਲ ਆ ਜਾਂਦੀ ਹੈ। ਉਹ ਮੇਰੇ ਸਿਆਣੇ ਚੁਣੇ ਹੋਏ ਰੈਪਰਜੈਂਟੇਟਿਵ, ਮੈਨੂੰ ਇਹ ਦੱਸੋ ਵੀ ਵਾਈ ਯੂ ਆਰ ਪੋਸਟਿੰਗ ਸਪੀਡ ਲਿਮਿਟਸ ਔਨ ਰੋਡ। ਤੁਸੀਂ ਇਹ ਰਿਕਮੈਂਡਡ ਸਪੀਡ ਲਿਮਿਟ ਲਿਖੋ ਕਿ 100 ਦੀ ਰਿਕਮੈਂਡਡ, ਯੈਲੋ ਕਲਰ ਦੀ ਬੈਕਗਰਾਊਂਡ ਦੇ ਉੱਤੇ ਪੇਂਟ ਕਰੋ। ਲਾਅ ਅਬਾਈਡਿੰਗ ਕੈਨੇਡੀਅਨਸ ਉਹ ਚਲਾਉਣਗੇ ਗੱਡੀਆਂ, ਉੱਥੇ ਅਸੀਂ ਐਨਫੋਰਸ ਕਰਦੇ ਹਾਂ, ਰੈਡ ਲਾਈਟ ਵੀ ਐਨਫੋਰਸ ਕਰਦੇ ਹਾਂ। ਗਨ ਕੰਟਰੋਲ ਦੇ ਮਾਮਲੇ ਵਿੱਚ ਇਹ ਹੈ ਕਿ ਖੁੱਲੀਆਂ ਪਿਸਤੌਲਾਂ ਬੰਦੂਕਾਂ ਆਮ ਤੇ ਚੱਲੀਆਂ ਜਾਣ। ਗੱਲ ਇਹ ਹੈ ਕਿ ਜਦੋਂ ਕੋਈ ਤੈਸ਼ ਚਾਹੁੰਦਾ ਤਾਂ ਉਹਨੂੰ ਹਥਿਆਰ ਵਾਂਗੂ ਵਰਤਦਾ ਤਾਂ ਬਹੁਤ ਮਾੜੇ ਸਿੱਟੇ ਨਿਕਲ ਸਕਦੇ ਆ। ਫਿਰ ਕਹਿੰਦੇ ਜੀ ਸ਼ੌਕ ਪੂਰੇ ਕਰਨੇ ਆ, ਸ਼ੌਕ ਕਰਦਾ ਹੰਟਿੰਗ ਦਾ, ਹੰਟਿੰਗ ਕਿਉਂ ਹੁੰਦੀ ਸੀ, ਕਿਵੇਂ ਹੁੰਦੀ ਸੀ, ਉਹਦੀਆਂ ਕੀ ਪ੍ਰਕਿਰਿਆਵਾਂ ਨੇ, ਉਹਨਾਂ ਵਿੱਚੋਂ ਲੰਘ ਜਾਓ। ਜੇ ਹੰਟਿੰਗ ਕਲੱਬ ਬਣਨੇ ਆ ਬਣਾ ਲਓ, ਉਹਦੇ ਇੱਕ ਓਪਨ ਏਰੀਆ ਬਣਾਏ ਜਾ ਸਕਦੇ ਨੇ, ਬਾਹਰ ਸਰਕਾਰ ਲਾਇਸੈਂਸ ਹੀ ਬੰਦੂਕਾਂ ਕਿਰਾਏ ਤੇ ਦੇ ਦਿਆ ਕਰੇ। ਉੱਥੇ ਹੀ ਆਉਂਦੇ ਅੱਗੇ ਰਖਾ ਲਓ ਵੀ ਜਾਓ ਜਾ ਕੇ ਭਾਈ ਸ਼ਿਕਾਰ ਕਰਨਾ, ਸ਼ੌਕ ਪੂਰੇ ਕਰਨੇ ਆ, ਤੁਹਾਡਾ ਕਲਚਰ ਹੈ, ਜਜ਼ਬਾ ਹੈ, ਕੁਛ ਵੀ ਜੋੜ ਲਓ ਉਹਦੇ ਨਾਲ ਕਹਾਣੀ। ਉਹਨਾਂ ਦੇ ਹਥਿਆਰ ਬਾਹਰ ਰੱਖੇ ਹੋਣ ਤੁਹਾਨੂੰ ਅਲੋਟ ਕਰ ਦਿੰਦੇ। ਮੈਂ ਤਾਂ ਕਹਿੰਦਾ ਗੱਡੀਆਂ ਵੀ ਅਲੋਟ ਕਰਦੇ, 4x4 ਆਲ ਟ੍ਰੇਨ ਵਹੀਕਲਸ ਵਗੈਰਾ ਉੱਥੇ ਸਾਰਾ ਕੁਛ ਰੱਖ ਦਿੰਦੇ ਆ ਕਿਰਾਏ ਤੇ। ਚਲੋ ਮੈਨੂੰ ਨਾ ਦਿਓ, ਸਰਕਾਰ ਨੂੰ ਨਾ ਦਿਓ, ਯਾਰ ਕਿਸੇ ਪ੍ਰਾਈਵੇਟ ਦੁਕਾਨ ਖੋਲ ਲਓ, ਉਹਨਾਂ ਨੂੰ ਕੋਈ ਕਿਰਾਏ ਤੇ ਲਾਇਬ੍ਰੇਰੀਆਂ ਨਹੀਂ ਬਣਾਉਂਦੇ, ਏਦਾਂ ਹੀ ਲਾਇਬ੍ਰੇਰੀ ਗਨ ਵੀ ਬਣਾ ਲਓ ਤੇ ਉੱਥੇ ਜਾ ਕੇ ਭਾਈ ਸ਼ਿਕਾਰ ਕਰਕੇ ਚਾਅ ਪੂਰਾ ਕਰ ਲਾ ਆਪਦਾ ਤੇ ਆ ਕੇ ਬੰਦੂਕ ਇੱਥੇ ਜਮ੍ਹਾਂ ਕਰਾ ਜਾ, ਲੈ ਕਰਾ ਦਿੰਦੇ ਆ ਸ਼ੌਕ ਪੂਰਾ। ਪਰ ਇਹਨਾਂ ਨੇ ਬਹਿਸ ਚੱਲਣ ਨਹੀਂ ਦੇਣੀ। ਜਿਹਨੇ ਬੰਦੇ ਨੇ ਘਰ ਘਰ ਬੰਦੂਕ ਪਹੁੰਚਾਉਣੀ ਹੈ ਉਹ ਵਿਚਾਰੇ ਦੀ ਕਮਾਈ ਤਾਂ ਦੇਖੋ, $2,000 ਦੀ ਬੰਦੂਕ 1 ਕਰੋੜ ਬੰਦਿਆਂ ਦੇ ਹੱਥ ਚ ਪਹੁੰਚ ਜੇ ਤੇ ਗੁਣਾ ਕਰਕੇ ਦੱਸੋ ਕਿੰਨੇ ਪੈਸੇ ਬਣ ਗਏ। ਉਹੀ ਬੰਦੂਕਾਂ ਮੈਂ 100 ਬਣਾ ਕੇ 100 ਲਾਇਬ੍ਰੇਰੀਆਂ ਨੂੰ ਵੇਚਣ ਤੇ ਯਾਰ ਮੈਂ ਤਾਂ ਫਿਰ ਰਹਿ ਗਿਆ, ਬਸ ਮੈਂ ਤਾਂ ਹੱਥ ਪੇ ਹੱਥ ਧਰ ਕੇ ਬੈਠਾ ਰਹੂੰ। ਹਮ ਕਹਾਂ ਸੇ ਖਾਏਂਗੇ ਭਈਆ, ਅਬੇ ਪਾਰਲੀਮੈਂਟ ਮੇ ਕਿਤਨੇ ਬੰਦੇ ਖਰੀਦੋ ਯਾਰ ਇਨਕੋ, ਇਹਦੇ ਵਿੱਚੋਂ ਹੀ ਕਮਿਸ਼ਨ ਦੇ ਦਾਂਗੇ। 2000 ਨੂੰ ਜਦੋਂ 1 ਕਰੋੜ ਤੇ ਗੁਣਾ ਕਰਾਂਗੇ ਉਹਦੇ ਵਿੱਚੋਂ ਤਾਂ ਮੈਂ ਕਿੰਨੀਆਂ ਪਾਰਟੀਆਂ ਨੂੰ ਕਮਿਸ਼ਨ ਦੇ ਸਕਦਾ। ਸੋ ਇਹ ਤਾਂ ਹੈ ਸਾਡਾ ਸਟਰਕਚਰ। ਹੁਣ ਆਪਾਂ ਮਿੱਠੀ ਮਿੱਠੀ ਜੀ ਉਨੀ ਕੁ ਗੱਲ ਕਰ ਲਈਏ ਜਿੰਨੀ ਕੁ ਅਖਬਾਰਾਂ 'ਚ ਛਾਪਣ ਯੋਗ ਹੈ। ਸੋ ਲਿਬਰਲ ਪਾਰਟੀ ਨੇ ਗਨ ਕੰਟਰੋਲ ਦੇ ਉੱਪਰ ਜਿਹੜਾ ਬਿੱਲ ਹੈ ਉਹਨੂੰ ਪਾਸ ਕਰ ਦਿੱਤਾ, ਫਾਈਨਲ ਵੋਟ ਸੈਨੇਟ ਦੇ ਵਿੱਚ ਵੀਰਵਾਰ ਨੂੰ ਹੋ ਗਈ ਹੈ ਤੇ ਹੁਣ ਇਹਨੂੰ ਰਾਇਲ ਐਸੈਂਟ ਦੀ ਲੋੜ ਹੈ। ਉਹ ਤੋਂ ਬਾਅਦ ਇਹਦੇ ਸਰਕਾਰੀ ਮੋਹਰ ਲੱਗ ਜੂਗੀ, ਤਖ਼ਤ ਦੀ ਮੋਹਰ ਲੱਗ ਜੂਗੀ ਤੇ ਬਿੱਲ C-21 ਲਾਅ ਦੇ ਵਿੱਚ ਤਬਦੀਲ ਹੋ ਜਾਏਗਾ। ਪਹਿਲਾਂ May 2022 ਦੇ ਵਿੱਚ ਲਿਆਂਦਾ ਗਿਆ ਸੀਗਾ, ਫਿਰ ਇਹਦੇ ਉੱਤੇ ਕਾਫੀ ਚੁਣੌਤੀਆਂ ਇਹਦੇ ਤੇ ਪੇਸ਼ ਹੁੰਦੀਆਂ ਰਹੀਆਂ। ਲਿਬਰਲ ਮੈਂਬਰ ਪਾਰਲੀਮੈਂਟ ਨੇ ਇੰਟਰੋਡਿਊਸ ਕੀਤਾ ਸੀ ਇਹਨੂੰ ਤੇ ਕੰਟਰੋਵਰਸ਼ੀਅਲ ਅਮੈਂਡਮੈਂਟਸ ਆਈਆਂ, ਕਿਉਂਕਿ ਗਨ ਐਡਵੋਕੇਸੀ ਗਰੁੱਪਸ ਨੇ, ਆਪੋਜੀਸ਼ਨ ਪਾਰਟੀਜ਼ ਨੇ, ਉਹਨਾਂ ਨੇ ਵੀ ਵਿਰੋਧ ਕੀਤਾ ਕਿ ਸਰਕਾਰ ਇਸ ਤਰ੍ਹਾਂ ਜ਼ੋਰ ਜ਼ਬਰਦਸਤੀ ਨਾ ਕਰੇ। ਬੰਦੂਕਾਂ ਰੱਖਣ ਵਾਲੇ ਜਿਹੜੇ ਅਮਨ ਪਸੰਦੀਦਾ ਲੋਕ ਨੇ ਔਰ ਜਿਹੜੇ ਕਾਨੂੰਨ ਦੀ ਪਾਲਣਾ ਕਰਦੇ ਉਹਨਾਂ ਨਾਲ ਧੱਕਾ ਆ। ਸੋ ਲੈਜਿਸਲੇਸ਼ਨ ਦੇ ਵਿੱਚ ਫਿਰ ਕਿਹਾ ਗਿਆ ਸੀਗਾ ਕਿ ਹੈਂਡ ਗਨ ਸੇਲਸ ਨੂੰ ਫਰੀਜ਼ ਕਰਾਂਗੇ, ਪੈਨਲਟੀਜ਼ ਵਧਾ ਦਾਂਗੇ ਫਾਇਰ ਆਰਮ ਦੇ ਉੱਤੇ ਜੇ ਕੋਈ ਸਮਗਲਿੰਗ ਜਾਂ ਉਹਨਾਂ ਦੀ ਤਸਕਰੀ ਕਰਦਾ, ਜਿਹਨੂੰ ਅਸੀਂ ਬਾਰੂਦੀ ਹਥਿਆਰ ਕਹਿ ਸਕਦੇ ਹਾਂ, ਫਾਇਰ ਆਰਮਸ ਬਾਰੂਦੀ ਹਥਿਆਰ, ਇਹਨਾਂ ਦੀ ਤਸਕਰੀ ਦੇ ਉੱਤੇ ਕਹਿੰਦੇ ਸਜ਼ਾਵਾਂ ਸਖ਼ਤ ਕਰ ਦਿਓ। ਤੇ ਹੋਮ ਮੇਡ ਜਿਹੜੀਆਂ ਗੋਸਟ ਗਨਸ ਨੇ, ਜਿਹੜੀਆਂ ਜਾਲੀ ਆਪ ਹੀ ਲੋਕ ਘਰਾਂ 'ਚ ਬਣਾ ਲੈਂਦੇ ਨੇ ਬੰਦੂਕਾਂ ਜਾਂ ਕੱਟ ਵੱਢ ਕਰਕੇ ਉਹਨਾਂ ਦਾ ਰੂਪਾਕਾਰ ਤੇ ਉਹਨਾਂ ਦੀ ਸਮਰੱਥਾ 'ਚ ਫਰਕ ਪਾ ਲੈਂਦੇ ਆ, ਵੀ ਉਹਦੇ ਉੱਤੇ ਵੀ ਨਿਯਮ ਸਖ਼ਤ ਕੀਤੇ ਜਾਣੇ ਚਾਹੀਦੇ ਨੇ। ਸੋ ਇਸ ਬਿੱਲ ਦੇ ਤਹਿਤ ਬੈਨ ਲਾਉਣ ਦੀ ਗੱਲ ਕੀਤੀ ਗਈ ਸੀ ਅਸੋਲਟ ਸਟਾਈਲ ਫਾਇਰ ਆਰਮ ਦੇ ਉੱਤੇ, ਤੇ ਇਹ ਗੱਲ ਆਖੀ ਗਈ ਸੀ ਕਿ ਇਹਦੇ ਉੱਤੇ ਨਵੀਂ ਟੈਕਨੀਕਲ ਡੈਫੀਨੇਸ਼ਨ ਵੀ ਘੜੀ ਜਾਣੀ ਚਾਹੀਦੀ ਹੈ ਕਿ ਇਹਨਾਂ ਨੂੰ ਬਕਾਇਦਾ ਇਹਨਾਂ ਦੀ ਨਿਸ਼ਾਨਦੇਹੀ ਹੋ ਸਕੇ ਕਿ ਕਿਹੜਾ ਬਹੁਤ ਜ਼ਿਆਦਾ ਖਤਰਨਾਕ ਹਥਿਆਰ ਹੈ ਤੇ ਉਹ ਤੋਂ ਕਿਵੇਂ ਬਚਾਅ ਹੋ ਸਕਦਾ। ਪਰ ਕੁਛ ਇੱਕ ਅਮੈਂਡਮੈਂਟਸ ਨੇ ਔਰ ਕਾਫੀ ਜ਼ਿਆਦਾ ਅਮੈਂਡਮੈਂਟਸ ਨੇ ਫਿਰ ਇਸ ਬਿੱਲ ਵਿੱਚੋਂ ਝਾੜਨੀਆਂ ਪੈ ਗਈਆਂ, ਉਹ ਸੋਧਾ ਕਰਨੀਆਂ ਉਹਨਾਂ ਵਿੱਚੋਂ ਹਟਾਈਆਂ ਗਈਆਂ। ਫਰਵਰੀ ਦੇ ਤੱਕ ਇਹਦੇ ਉੱਤੇ ਕਹਿੰਦੇ ਕਾਫੀ ਬੈਕਲੈਸ਼ ਹੁੰਦੀ ਹੋਈ ਵੀ ਇਹਨੂੰ ਹੋਰ ਨਰਮ ਕਰੋ। ਇੰਡਸਟਰੀ ਵਾਲਿਆਂ ਨੇ ਵੀ ਫਿਰ ਰੁਜ਼ਗਾਰ ਜੋਬਾਂ ਦੀ ਗੱਲਬਾਤ ਕਰ ਦੇਣੀ ਹੈ, ਜੋਬਾਂ ਜੂਬਾਂ ਦਾ ਜਿਹੇ ਜੇ ਮਿਲਣੀ ਆ ਉਹ ਆਪਾਂ ਨੂੰ ਪਤਾ ਹੀ ਹੁੰਦਾ ਨੇ। ਸੋ ਹੁਣ ਇਹਨਾਂ ਅਮੈਂਡਮੈਂਟਸ ਦੇ ਤਹਿਤ ਕਹਿੰਦੇ ਜੇ ਲੱਗਦੀਆਂ ਸੀਗੀਆਂ ਤੇ ਅਸੋਲਟ ਸਟਾਈਲ ਜਿਹੜੇ ਵੈਪਨ ਨੇ ਉਹਨਾਂ ਨੂੰ ਕ੍ਰਿਮੀਨਲ ਕੋਡ ਦੇ ਤਹਿਤ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ, ਤੇ ਪਹਿਲਾਂ ਉਹਨਾਂ ਨੂੰ ਸਿਰਫ ਰੈਗੂਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਸੀ, ਹੁਣ ਉਹਨਾਂ ਨੂੰ ਅਪਰਾਧਕ ਕੈਟਾਗਰੀ ਦੇ ਵਿੱਚ ਰੱਖਿਆ ਜਾ ਸਕਦਾ ਸੀ ਜੇ ਇਹ ਅਮੈਂਡਮੈਂਟਸ ਰਹਿ ਜਾਂਦੀਆਂ ਜਿਹੜੀਆਂ ਹੁਣ ਕੇ ਕਰ ਦਿੱਤੀਆਂ ਗਈਆਂ ਨੇ। ਸੋ ਫਿਰ ਕਿਸੇ ਤਰ੍ਹਾਂ ਦੀ ਵੀ ਰਾਈਫਲ ਤੇ ਸ਼ਾਟਗਨ ਹੈ ਜਿਹੜੀ ਜਿਹਦੇ ਵਿੱਚ ਮੈਗਜ਼ੀਨ ਲੱਗੇ ਜਿਹਦੇ ਵਿੱਚ 5 ਤੋਂ ਜ਼ਿਆਦਾ ਗੋਲੀਆਂ ਪੈ ਸਕਦੀਆਂ ਨੇ ਉਹਨਾਂ ਨੂੰ ਵੀ ਅਲੱਗ ਕੈਟੇਗਰੀ 'ਚ ਰੱਖਣਾ ਸੀਗਾ ਕਿ ਬਈ ਇਹ ਹੁਣ ਵੈਦਰ ਇਟ ਇਜ਼ ਐਕਚੁਲੀ ਵੀ ਗਨ ਦੇ ਵਿੱਚ ਮੈਗਜ਼ੀਨ ਹੈਗਾ ਜਾਂ ਨਹੀਂ। ਪਰ ਕਿੰਨੀਆਂ ਗੋਲੀਆਂ ਉਹ ਚਲਾ ਸਕਦੇ ਆ ਵੀ ਉਹਦੇ ਦੇ ਆਧਾਰ ਤੇ ਕੈਟਾਗਰੀ ਬਣਾਓ। ਸੋ ਇਸ ਤਰ੍ਹਾਂ ਪਰਿਭਾਸ਼ਾ ਤਿਆਰ ਕੀਤੇ ਜਾਣ ਲਈ ਵੀ ਕਿ ਕਿਹੜੀ ਜ਼ਿਆਦਾ ਖਤਰਨਾਕ ਬੰਦੂਕ ਹੈ ਉਹਨੂੰ ਵੀ ਇਸ ਮਾਮਲੇ ਦੇ ਉੱਤੇ ਬਹਿਸ ਦੇ ਵਿੱਚ ਆ ਕੇ ਕੁੱਲ ਮਿਲਾ ਕੇ ਚੈਲੰਜ ਹੀ ਸਾਹਮਣੇ ਕਰਨੇ ਪਏ ਆ। ਪਰ ਫਿਰ ਵੀ ਕਹਿੰਦੇ ਅੱਗੇ ਨਾਲੋਂ ਕੁਝ ਕਦਮ ਵਧੇ ਆ। ਫਾਇਰ ਆਰਮਸ ਦੇ ਐਡਵੋਕੇਟਸ ਨੇ ਇਹ ਗੱਲ ਰੱਖੀ ਸੀ ਕਿ ਰੂਲਸ ਇਨ ਦਾ ਬਿੱਲ ਵੁੱਡ ਹੈਵ ਇਫੈਕਟਿਵਲੀ ਬੈਂਡ ਅ ਨੰਬਰ ਆਫ ਪੋਪੂਲਰ ਹੰਟਿੰਗ ਰਾਈਫਲਸ। ਕਹਿੰਦੇ ਜੇਕਰ ਅਜਿਹੇ ਕਾਨੂੰਨ ਪਾਸ ਕਰ ਦਿੱਤੇ ਗਏ ਤੇ ਜੇ ਇਸ ਤਰ੍ਹਾਂ ਦੀਆਂ ਸੋਧਾਂ ਕਰਕੇ ਇਹਦੇ ਕਾਨੂੰਨ ਨੂੰ ਨਾ ਝਾੜਿਆ ਗਿਆ ਤਾਂ ਇਹਦੇ ਨਾਲ ਜਿਹੜੇ ਹੰਟਿੰਗ ਵਾਲੀਆਂ ਰਾਈਫਲਸ ਨੇ ਉਹ ਵੀ ਬੈਨ ਹੋ ਜਾਣਗੀਆਂ। ਹੰਟਿੰਗ ਵਾਲੀ ਰਾਈਫਲ ਦੀ ਕੀ ਕੈਟੇਗਰੀ ਹੋਵੇ, ਕੀ ਸਮਰੱਥਾ ਹੋਵੇ, ਜਾਂ ਕੁਝ ਵਿਸ਼ੇਸ਼ ਹਾਲਤਾਂ ਵਿੱਚ ਉਹ ਹੰਟਿੰਗ ਏਰੀਆ ਦੇ ਵਿੱਚ ਅਲਾਓ ਕਰਨੀ ਹੈ ਤੇ ਉੱਥੇ ਬੜੇ ਕੰਟਰੋਲਡ ਮੈਨਰ ਦੇ ਵਿੱਚ ਉਹ ਕਿਰਾਏ ਤੇ ਦਿੱਤੀ ਵੀ ਜਾ ਸਕਦੀ ਹੈ। ਸੋ ਏਦਾਂ ਦੇ ਵੀ ਰਸਤੇ ਕੱਢੇ ਜਾ ਸਕਦੇ ਸੀ। ਪਰ ਮੇਰੀ ਗੱਲ ਕੱਟ ਦਿਓ ਭਰਾਵਾ, ਜੇ ਕਿਸੇ ਨੂੰ ਐਂ ਲੱਗੇ ਵੀ ਉਹਦੇ ਕਾਰੋਬਾਰ ਤੇ ਹਮਲਾ। ਪਰ ਪੋਲੀਸੀ ਸੋਵੀਨੀਅਨ ਤੇ ਇਹ ਗਨ ਕੰਟਰੋਲ ਐਡਵੋਕੇਸੀ ਗਰੁੱਪ ਹੈ ਕਿਨੇ ਕੈਨੇਡਾ ਦਾ, ਇਹਨਾਂ ਨੇ ਫਿਰ ਇਹਨਾਂ ਦੇ ਵਿੱਚ ਹੀ ਸਰਵਾਈਵਰਸ ਨੂੰ ਸ਼ਾਮਿਲ ਕੀਤਾ ਗਿਆ 1989 ਦੇ ਵਿੱਚ ਜਿਹੜੀ ਮਾਨ
बेस्ट डेवलपमेंट और बेस्ट डेवलपमेंट आपके लिए नेपनी में स्प्रिंग साइड मेडोज लाए हैं, खसूसी तौर पर साइबर टेक रियल्टी इनकॉर्पोरेशन के जरिए। सिर्फ 499,000 में एक प्री टाउन होल्ड होम के मालिक बने। 2600 प्लस की मुमकिना किराए की आमदनी के साथ ये तमाम सहूलियात मिनट्स फ्रॉम 401 नेपनी फॉल्स और नए इलेक्ट्रिक बैटरी प्लांट के बिल्कुल करीब। नेपनी की सबसे ज्यादा मतलूब कम्युनिटी में रहने के इस मौके से फायदा उठाएं। कॉल इरफान अयूब एट 6477073685।
आपके घर की खूबसूरती आपका ज़ौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स।
राइट कस्टम कैबिनेटरी इंक।
यूरोपियन टेक्नोलॉजी और मैन्युफैक्चरिंग। किसी भी किस्म का रेजिडेंशियल या कमर्शियल वुडवर्क। 3D स्क्रीन पर कस्टम डिजाइन का इंतखाब कीजिए। जदीद दौर का तकाजा।
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141. For free, no obligation consultation.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
So, ਦੂਜੇ ਪਾਸੇ ਅਸੀਂ ਗੱਲ ਕਰਨੀ ਹੈ ਜਿਹੜੇ ਇਸ ਗਨ ਕੰਟਰੋਲ ਦਾ ਵਿਰੋਧ ਕਰਨ ਵਾਲੀਆਂ ਸੰਸਥਾਵਾਂ ਨੇ। ਇਹਨਾਂ ਵਿੱਚ ਕੈਨੇਡੀਅਨ ਕੋਲੀਸ਼ਨ ਫਾਰ ਫਾਇਰਆਰਮ ਰਾਈਟਸ, ਇਹਨਾਂ ਨੇ ਇਸ ਲੈਜਿਸਲੇਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਅਨਫੇਅਰਲੀ ਇਹ ਗੈਰ ਵਾਜਬ ਤਰੀਕੇ ਦੇ ਨਾਲ ਜਿਹੜੇ ਲਾਫੁਲ ਕਾਨੂੰਨੀ ਤੌਰ ਤੇ ਬੰਦੇਜ ਪਰਹੇਜ ਵਿੱਚ ਰਹਿਣ ਵਾਲੇ ਬੰਦੂਕਾਂ ਦੇ ਮਾਲਕ ਨੇ, ਇਹ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੀ ਹੈ। ਸੋ ਕਾਨੂੰਨ ਦਾ ਪਾਲਣ ਕਰਨ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਗਨਸ ਨੇ, ਉਹਨਾਂ ਨੂੰ ਸਰਕਾਰ ਵੱਲੋਂ ਪ੍ਰੋਟੈਕਟ ਕੀਤਾ ਜਾਣਾ ਚਾਹੀਦਾ ਸੀ। ਉਹਨਾਂ ਦੇ ਉੱਤੇ ਇਹ ਉਹਨਾਂ ਦੇ ਸ਼ੌਕ ਦੇ ਉੱਤੇ ਜਿਸ ਤਰ੍ਹਾਂ ਦੇ ਹਮਲੇ ਨਹੀਂ ਹੋਣੇ ਚਾਹੀਦੇ ਸੀ। ਇਹ ਇਸ ਬਿੱਲ ਬਾਰੇ ਕਹਿੰਦੇ ਆ ਕਿ ਦਿਸ ਬਿੱਲ ਫੋਕਸ ਸੋਲਲੀ ਔਨ ਲਾਇਸੈਂਸਡ support shooters and very people not committing the violent crime plaguing our cities. Kehnde jo sade shaharan de vich jis tarah da hinsak aparadhan de vich vadha hoya hai, eh aparadhan nu anjam den wale log license hathiyaran wale support shooters nahi hage jehde khedan waste guns da istemal karde hai, sago eh ta kujh hor tarah de log ne. So eh bill nu waise senate vich 60-24 de fark de naal inu parwanagi ditti gayi hai। ਤੇ ਹੁਣ ਜਿਹੜੀ ਗੱਲ ਆਉਂਦੀ ਹੈ ਉਹਦੇ ਤੇ ਕਮੈਂਟ ਇਹੀ ਬਣਦਾ ਕਿ ਭਾਈ ਬਿਲਕੁਲ ਠੀਕ ਆ, ਪਰ ਕਿਸ ਬੰਦੇ ਦਾ? ਹੁਣ ਆਮ ਤੌਰ ਤੇ ਇੱਥੇ ਕਹਿ ਦਿੰਦੇ ਆ ਕਿ ਬੰਦੇ ਦਾ ਪਾਸਟ ਦੇਖ ਲਓ, ਪਰ ਐਵਰੀ ਸੇਂਟ ਹੈਜ਼ ਅ ਪਾਸਟ ਤੇ ਐਵਰੀ ਸਿਨਰ ਹੈਜ਼ ਅ ਫਿਊਚਰ। ਸੋ ਇੱਥੇ ਤੇ ਇਹੀ ਗੱਲ ਆ ਕਿ ਜਿਹੜਾ ਇੱਕ ਵਾਰ ਜਿਹੜੇ ਰੰਗ ਨਾਲ ਪੇਂਟ ਕਰਤਾ ਉਹਨੂੰ ਉਸੇ ਰੰਗ ਦੇ ਵਿੱਚ ਰੱਖ ਲੈਂਦੇ ਆ। ਅਪਰਾਧ ਕਦੋਂ ਹੋਣਾ, ਕਿਸਨੇ ਕਿਵੇਂ ਕਰਨਾ ਤੇ ਉਹਦਾ ਕੀ ਪਿਛੋਕੜ ਹੈ ਜਾਂ ਉਹਦਾ ਨਵਾਂ ਘਟਨਾਕ੍ਰਮ ਕੀ ਹੈ ਤੇ ਉਹਨੂੰ ਗੋਲੀਆਂ ਕਿੰਨੀ ਚੰਗੀ ਤਰ੍ਹਾਂ ਚਲਾਉਣੀਆਂ ਆਉਂਦੀਆਂ, ਹਾਊ ਟ੍ਰੇਨਡ ਹੀ ਇਜ਼ ਇਨ ਯੂਸੇਜ ਆਫ ਰਾਈਫਲ ਅਸੋਲਟ ਰਾਈਫਲਸ, ਇਹਦੇ ਨਾਲ ਇੱਕ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵਧੇਰੇ ਮਾਸ ਕਿਲਿੰਗ ਕਰਨ ਦਾ ਖਤਰਾ ਵੱਧ ਜਾਂਦਾ। ਤੁਸੀਂ ਇਸ ਚੀਜ਼ ਨੂੰ ਅੱਖੋਂ ਪਰੋਖਿਆ ਨਹੀਂ ਕਰ ਸਕਦੇ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਇੱਕ ਖਬਰ ਜਾਂਦੇ ਜਾਂਦੇ ਥੋੜੀ ਜਿਹੀ ਡਿਸਕਸ ਕਰ ਲਈਏ ਅਗਲੀ। ਇੱਕ ਤੇ ਉਬਰ ਦੇ ਮਾਮਲੇ ਨੂੰ ਲੈ ਕੇ, ਉਬਰ ਦੁਨੀਆਂ ਭਰ ਦੇ ਵਿੱਚ ਹੁਣ ਫੈਲ ਚੁੱਕੀ ਹੈ, ਰਾਈਡ ਸ਼ੇਅਰ ਜਿਵੇਂ ਕਿ ਆਪਣੇ ਫੂਡ ਡਿਲੀਵਰੀ ਵਾਲੇ ਵੀ ਨੇ, ਸੋ ਇਹ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਤੇ ਸਰਕਾਰਾਂ ਨੂੰ ਆਮ ਲੋਕਾਂ ਦੀ ਬਚਤ ਕਰਨ ਵਾਲੀ ਜ਼ਿੰਮੇਵਾਰੀ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਆਲਮੋਸਟ ਖਤਮ ਹੀ ਹੈ। ਸੋ ਇੱਥੇ ਤੁਸੀਂ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੋ ਕਿ ਕੋਈ ਵੱਡਾ ਵਪਾਰ ਆ ਕੇ ਛੋਟਿਆਂ ਨੂੰ ਕੁਚਲ ਜਾਵੇ, ਇਹਨੂੰ ਮਾਰਕੀਟ ਜੰਗਲ ਦਾ ਕਾਨੂੰਨ ਕਹਿ ਕੇ ਪ੍ਰਵਾਨ ਕਰ ਲਿਆ ਕਰੋ। ਅੱਗਲ ਇੱਧਰ ਜਾਣਾ ਤਾਂ ਸਾਲ ਦੋ ਸਾਲ ਦੇ ਧੱਕੇ ਖਾ ਲਓ, ਬਾਅਦ ਚ ਗੱਲ ਉੱਥੇ ਹੀ ਆ ਜਾਣੀ ਹੈ ਕਿ ਬੜੀ ਮਛਲੀ ਛੋਟੀ ਮਛਲੀ ਕੋ ਨਿਕਲ ਜਾਤੀ ਹੈ। ਆਨੇ ਵਾਲੇ ਟਾਈਮ ਮੇ ਬੜੇ ਸਾਰੇ ਕੈਨੇਡਾ ਮੇ ਬੜੀ ਇਸ ਦੁਨੀਆ ਮੇ ਬੜੀ ਬੜੀ ਮਛਲੀਆਂ ਹੋਗੀ, ਛੋਟੀ ਮਛਲੀਆਂ ਫਜ਼ੂਲ ਹੈ। ਸਰਵਾਈਵਲ ਵਾਲੀ ਥਿਊਰੀ ਲਗਾ ਲਓ, ਭਗਵਾਨ ਵਾਲੀ ਲਗਾ ਲਓ, ਪਿਛਲੇ ਜਨਮੋਂ ਮੇ ਕੀ ਕਰਮ ਕੋ ਲਗਾ ਲਓ, ਕਿਸੇ ਵੀ ਥਿਊਰੀ ਕੋ ਲਗਾ ਲਓ, ਆਪ ਲੋਕੋਂ ਕੋ ਜ਼ਿਆਦਾ ਫਾਇਦਾ ਹੋਣੇ ਵਾਲਾ ਨਹੀਂ ਹੈ। ਆਮ ਲੋਕਾਂ ਦਾ ਪੱਤਾ ਸਾਫ਼ ਹੀ ਹੈ। ਬਾਕੀ ਕਾਨੂੰਨ ਕਾਨਾਨ ਬਣਾ ਕੇ ਤੁਹਾਨੂੰ ਜਿਸ ਤਰ੍ਹਾਂ ਦੀ ਖੁਸ਼ੀ ਚਾਹੀਦੀ ਹੈ, ਕਰਮਾਂ ਦੀ ਥੂਰੀ ਚਾਹੀਦੀ ਹੈ ਉਹ ਦੇ ਦਾਂਗੇ, ਪਿਛਲੇ ਜਨਮ ਚ ਮਾੜੀਆਂ ਗੱਲਾਂ ਉਹ ਦੇ ਦਾਂਗੇ, ਐਵੋਲੂਸ਼ਨ ਚ ਪਿੱਛੇ ਰਹਿ ਗਏ ਉਹ ਉਸ ਤਰ੍ਹਾਂ ਵੀ ਤੁਹਾਨੂੰ ਸਮਝਾ ਸਕਦੇ ਹਾਂ, ਡਾਰਵਿਨ ਦੀ ਥਿਊਰੀ ਵੀ ਲਾ ਸਕਦੇ ਹਾਂ ਤੇ ਅਖੀਰ ਵਿੱਚ ਰੈਸ਼ਨਲ ਗੱਲਾਂ ਕਰਕੇ ਵੀ ਤੁਹਾਨੂੰ ਕਨਵਿੰਸ ਕਰ ਲਾਂਗੇ। ਸੋ ਹੁਣ ਟੋਰਾਂਟੋ ਸਿਟੀ ਕਾਉਂਸਲ ਨੇ ਰਿਸਾਈਂਡ ਕਰ ਦਿੱਤਾ ਜਿਹੜਾ ਟੈਂਪਰੇਰੀ ਕੈਪ ਲਾਇਆ ਸੀਗਾ ਨੰਬਰ ਆਫ ਲਾਇਸੈਂਸਿਸ ਫੋਰ ਰਾਈਡ ਸ਼ੇਅਰ ਡਰਾਈਵਰਸ ਇਨ ਦਾ ਸਿਟੀ। ਦੋ ਮਹੀਨੇ ਪਹਿਲਾਂ ਇਹ ਕਾਨੂੰਨ ਨਿਯਮ ਪਾਸ ਕੀਤੇ ਸੀਗੇ ਤੇ ਸਿਟੀ ਕਾਉਂਸਲ ਨੇ ਵੀਰਵਾਰ ਨੂੰ ਮੀਟਿੰਗ ਕਰਕੇ ਇਹ ਕੈਪ ਹਟਾ ਦਿੱਤੀ। ਪਹਿਲਾਂ ਇਹਦੇ ਤੇ ਕੈਪ ਲਾਈ ਗਈ ਸੀਗੀ ਕਿ ਰਾਈਡ ਸ਼ੇਅਰ ਦੇ ਲਾਇਸੈਂਸ ਸ਼ਹਿਰ ਵਿੱਚ ਕਿੰਨੇ ਬੰਦਿਆਂ ਕੋਲ ਹੋਣੇ ਚਾਹੀਦੇ ਆ, ਜਿਹੜੇ ਉਬਰ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਕਹਿਣ ਕਿ ਭਾਈ ਮੇਰੀ ਗੱਡੀ ਅਵੇਲੇਬਲ ਹੈ ਤੇ ਉਹ ਮਾਰਕੀਟ 'ਚ ਜਾਣਗੇ ਤੇ ਇਸ ਤਰ੍ਹਾਂ ਉਹ ਆਪਣਾ ਰੁਜ਼ਗਾਰ ਚਲਾ ਲਣਗੇ ਜਿਵੇਂ ਕਿ ਪਹਿਲਾਂ ਸੀ। ਪਹਿਲਾਂ ਗੱਡੀਆਂ ਕੈਬ ਟੈਕਸੀਸ ਦੀਆਂ ਪਲੇਟਾਂ ਸਰਕਾਰ ਦਿੰਦੀ ਸੀ, ਉਹਦਾ ਕੰਟਰੋਲ ਸੀ, ਫਿਰ ਉਹਦੇ ਮੁੱਲ ਵੱਧ ਗਏ, ਫਿਰ ਉਹਦੇ 'ਚ ਬਲੈਕ ਮਾਰਕੀਟਿੰਗ ਹੋਈ, ਸਾਰਾ ਕੁਛ ਉੱਧਰ ਵੀ ਠੱਗੀ ਥੋੜ੍ਹੀ ਜੋ ਸੀ, ਉਸ ਫਾਰਮੂਲੇ ਦੇ ਵਿੱਚ ਵੀ ਠੱਗੀ ਦਾ ਇੰਤਜ਼ਾਮ ਕੀਤਾ ਸੀ। ਫਿਰ ਕਹਿੰਦਾ ਕਿ ਇਹ ਤਾਂ ਫਾਰਮੂਲਾ ਹੀ ਖਰਾਬ ਹੈ, ਇਹਦੀ ਜਗ੍ਹਾ ਜੇ ਹੁਣ ਠੱਗੀ ਵੱਜਣੀ ਹੈ ਇੱਕ ਪ੍ਰਾਈਵੇਟ ਓਪਰੇਟਰ ਨੂੰ ਦਿਓ, ਉਹਨੇ ਐਪ ਤਿਆਰ ਕਰ ਲਈ, ਉਹ ਐਪ ਨਾਲ ਤੁਸੀਂ ਰਜਿਸਟਰ ਕਰਕੇ ਆਪਣੀ ਗੱਡੀ ਲੈ ਜਾਓ, ਜਦੋਂ ਵਿਹਲੇ ਹੋ ਉਦੋਂ ਦੋ ਗਾਹਕ ਚੱਕ ਲਏ, ਜਦੋਂ ਨਹੀਂ ਵਿਹਲੇ ਤਾਂ ਠੀਕ ਹੈ। ਹੁਣ ਸ਼ਹਿਰ ਦੇ ਵਿੱਚ ਜਿਹੜੀਆਂ ਲਾਇਸੈਂਸ ਗੱਡੀਆਂ ਹੁੰਦੀਆਂ ਸੀ, ਹੁਣ ਬਹੁਤੇ ਲੋਕ ਆਪਣੀਆਂ ਗੱਡੀਆਂ ਪਾਸ ਕਰਾਉਣ ਲੱਗ ਗਏ, ਇਹਦੇ ਨਾਲ ਕੀ ਹੋਇਆ ਮਾਰਕੀਟ ਵਿੱਚ ਗੱਡੀ ਬਹੁਤੀ ਆ ਗਈ। ਜਦੋਂ ਗੱਡੀ ਬਹੁਤੀ ਆ ਗਈ ਤਾਂ ਕੰਪੀਟੀਸ਼ਨ ਬਹੁਤਾ ਹੋ ਗਿਆ, ਬਹੁਤੇ ਕੰਪੀਟੀਸ਼ਨ ਵਿੱਚ ਕੰਪਨੀ ਆਪਣਾ ਪੈਸੇ ਦੇ ਵਿੱਚ ਵੱਡਾ ਬਟੋਰੂਗੀ ਆ ਬਟੋਰੂਗੀ, ਅਖੀਰ ਇਸ ਕੰਪੀਟੀਸ਼ਨ ਦੀ ਮਾਰ ਘਟਦੀ 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 ਜਾ ਕੇ ਡਰਾਈਵਰ ਦੇ ਖਰਚਿਆਂ ਤੇ ਆ ਜਾਣੀ ਹੈ ਕਿ ਭਾਈ ਮਾਰਕੀਟ 'ਚ ਇੰਨੇ ਡਰਾਈਵਰ ਖੜੇ ਆ, ਤੂੰ ਜੇ ਘੱਟ ਰੇਟ ਚੱਕ ਸਕਦਾ ਤਾਂ ਚੱਕ ਲਾ। ਉਧਰ ਕੰਪਨੀ ਕਹਿ ਦਿਆ ਕਰੂਗੀ ਕਿ ਆਹ ਰਾਈਡ ਦਾ ਰੇਟ ਆ ਹੁਣ ਜੀ $15 ਆ ਰਿਹਾ, ਹੁਣ $14.75 ਆ ਗਿਆ, ਹੁਣ $14.25 ਆ ਗਿਆ। ਸੋ ਇਸ ਤਰ੍ਹਾਂ ਇਹ ਰੇਟ ਘਟੂਗਾ ਜਿਉਂ ਜਿਉਂ ਡਰਾਈਵਰ ਲੜਨਗੇ। ਆਪਾਂ ਨਾ ਤਾਂ ਤੇਲ ਕੰਪਨੀਆਂ ਨੇ ਤੇਲ ਦਾ ਘਟਾਉਣਾ ਕਿ ਹਾਏ ਹਾਏ ਰੱਬਾ ਕਿਤੇ ਹੋਰ ਨਾ ਕਿਤੇ ਤੇਲ ਪਵਾ ਲੈ, ਤੇਲ ਠੀਕ ਹੈ, ਟੈਰ ਠੀਕ ਹੈ, ਗਰੀਸ ਠੀਕ ਹੈ, ਜਿੰਨਾ ਹੋਰ ਬੰਦੇ ਨੂੰ ਛੱਡ ਕੇ ਡਰਾਈਵਰ ਨੂੰ ਛੱਡ ਕੇ ਜਿੰਨੇ ਹੋਰ ਕੰਪੋਨੈਂਟ ਨੇ ਇੰਸ਼ੋਰੈਂਸ ਵਾਲੇ ਦਾ ਕੰਪੀਟੀਸ਼ਨ ਬਰਾਬਰ ਹੈ, ਉਹ ਕਹੂਗਾ ਬਹੁਤੀਆਂ ਗੱਡੀਆਂ ਸੜਕ ਤੇ ਆ ਗਈਆਂ ਮੈਨੂੰ ਤਾਂ ਹੋਰ ਖਤਰਾ, ਉਹਦੀ ਇੰਸ਼ੋਰੈਂਸ ਵੀ ਵੱਧ ਜੂਗੀ। ਠੀਕ ਹੈ, ਇੰਸ਼ੋਰੈਂਸ ਵਾਲੇ ਨੂੰ ਫਾਇਦਾ, ਟਾਇਰਾਂ ਵਾਲੇ ਨੂੰ, ਸਾਰਿਆਂ ਨੂੰ ਫਾਇਦਾ ਜੀ, ਐਪ ਵਾਲੇ ਨੂੰ ਵੀ ਫਾਇਦਾ, ਕੱਲਾ ਡਰਾਈਵਰ ਰਗੜਿਆ ਜਾਣਾ ਕਿ ਤੂੰ ਹੁਣ ਇਹਦੇ ਉੱਤੇ ਜੇ ਕਿਤੇ ਮਾਰਕੀਟ 'ਚ ਕੰਪੀਟ ਕਰਨ ਵਾਲੀ ਜਿਹੜੀ ਸੋਫਟ ਟਿਸ਼ੂ ਬਚਦਾ ਉਹ ਹਿਊਮਨ ਟਿਸ਼ੂ ਹੀ ਹੈ। ਇਹਦੇ ਵਿੱਚ ਸਾਰੀ ਪ੍ਰਕਿਰਿਆ ਦੇ ਵਿੱਚ ਓਨਲੀ ਸੋਫਟ ਟਿਸ਼ੂ ਆ ਜਿਹੜਾ ਉਹ ਹਿਊਮਨ ਹੈ, ਉਹਨੂੰ ਕਹਿਣਗੇ ਕਿ ਜਿੰਨਾ ਤੂੰ ਹੁਣ ਝੱਲ ਗਿਆ ਇਹੀ ਤਾਂ ਤੇਰੀ ਟੈਕਨੀਕ ਹੈ ਕਿ ਯੂ ਆਰ ਫਿਟ ਟੂ ਸਰਵਾਈਵ। ਇਸ ਕੰਪੀਟੀਸ਼ਨ ਦੇ ਵਿੱਚ ਕੈਪ ਲਾਏ ਜਾਣ ਦੀ ਗੱਲ ਕੀਤੀ ਸੀ ਵੀ ਸ਼ਹਿਰ ਵਿੱਚ ਏਡੂ ਜ਼ਿਆਦਾ ਲਾਇਸੈਂਸ ਨਾ ਦਿੱਤੇ ਜਾਣ ਤਾਂ ਕਿ ਜਿਹੜੇ ਆਲਰੇਡੀ ਸੜਕਾਂ ਤੇ ਆ ਚੁੱਕੇ ਆ ਉਹ ਵੀ ਢਿੱਡ 'ਚ ਕੁਛ ਰੋਟੀ ਦੋ ਦਾਣੇ ਪਾ ਲੈਣ, ਆਪਦਾ ਟੱਬਰ ਪਾਲ ਲੈਣ। ਤੇ ਉਬਰ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਜੇ ਤੁਸੀਂ ਕੈਪ ਲਾਉਂਦੇ ਹੋ ਤੇ ਬੜੀ ਮਾੜੀ ਗੱਲ ਆ। ਦੋ ਮਹੀਨੇ ਪਹਿਲਾਂ ਲਾਈ, ਵੀਰਵਾਰ ਨੂੰ ਇਹਨਾਂ ਨੇ ਇਸ ਕੈਪ ਦੇ ਉੱਪਰ ਆ ਕੇ ਰਿਸਾਈਂਡ ਕੀਤਾ ਇਹ ਫੈਸਲਾ। ਤੇ ਹੁਣ ਉਬਰ ਵਾਲਿਆਂ ਨੇ ਕਿਹਾ ਕਿ ਇਹ ਬੜਾ ਇੱਕ ਟੈਂਪਰੇਰੀ ਰਿਲੀਫ ਦਿੱਤਾ ਗਿਆ, ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਇਸ ਗੱਲ ਤੇ ਆਉਣਾ ਹੀ ਪੈਣਾ। ਕੌਂਸਲ ਦੀ ਮੀਟਿੰਗ ਵਿੱਚ ਕੌਂਸਲਰਸ ਨੇ ਕਿਹਾ ਕਿ ਵੀ ਵਿਲ ਗੈਟ ਰਿਡ ਆਫ ਦਿਸ ਬੈਨ, ਅਸੀਂ ਤਾਂ ਇਹ ਬੈਨ ਹਟਾ ਹੀ ਦੇਣਾ, ਹੁਣ ਜਿੰਨੀਆਂ ਮਰਜ਼ੀ ਗੱਡੀਆਂ ਪਾਓ, ਸਿੱਧਾ ਉਬਰ ਨਾਲ ਗੱਲ ਕਰੋ। ਇਹਦੀ ਕੰਸਲਟੇਸ਼ਨ ਪ੍ਰੋਸੈਸ ਹੈ ਜਿਹੜਾ, ਇਹਦੇ ਉੱਤੇ ਇੱਕ ਰਿਪੋਰਟ ਤਿਆਰ ਕਰਵਾਈ ਜਾਊਗੀ ਤੇ ਫਿਰ ਇਹ ਮੈਨੂੰ ਲੱਗਦਾ ਅਗਲੇ ਸਾਲ ਮਾਰਚ ਮਹੀਨੇ ਦੇ ਵਿੱਚ ਇਹਦੇ ਉੱਤੇ ਅਸੀਂ ਕਹਿੰਦੇ ਚਰਚਾ ਕਰ ਲਾਂਗੇ ਕਿ ਮਾਰਕੀਟ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ। ਅਸੀਂ ਗਰਾਊਂਡ ਰਿਐਲਿਟੀ ਦੇ ਉੱਤੇ ਇੱਕ ਰਿਪੋਰਟ ਤਿਆਰ ਕਰਾ ਲਈਏ, ਮਾਰਕੀਟ ਐਨਾਲਿਸਿਸ ਇਹਦਾ ਹੋ ਜਾਏਗਾ। ਹੁਣ ਉਬਰ ਨੇ ਇਹਦੇ ਉੱਤੇ ਗੱਲ ਕਹੀ ਹੈ, ਕਹਿੰਦੇ ਸਾਨੂੰ ਤਾਂ ਇਹਦੇ ਵਿੱਚ ਅਦਾਲਤ ਜਾਣਾ ਪਿਆ ਤੇ ਅਸੀਂ ਇਹ ਮੁੜਵਾ ਲਿਆ, ਪਰ ਹੈ ਇਹ ਟੈਂਪਰੇਰੀ ਰਿਲੀਫ ਹੈ ਤੇ ਰਾਈਡ ਸ਼ੇਅਰ ਤੇ ਯੂਜ਼ਰਸ ਦੋਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਕਹਿੰਦੇ ਬਟ ਮੇਕ ਨੋ ਮਿਸਟੇਕਸ, ਦਿਸ ਇਜ਼ ਓਨਲੀ ਅ ਸ਼ਾਰਟ ਟਰਮ ਫਿਕਸ। ਮੇਅਰ ਚਾਓ ਹੈਜ਼ ਸਿਗਨਲਡ ਹਰ ਇੰਟੈਂਸ਼ਨ ਟੂ ਬ੍ਰਿੰਗ ਬੈਕ ਅ ਪਰਮਾਨੈਂਟ ਰਾਈਡ ਸ਼ੇਅਰ ਕੈਪ ਇਨ ਅਰਲੀ 2024 ਤੇ ਕਹਿੰਦੇ ਇਫ ਦਾ ਮੇਅਰ ਚਾਓ ਵਾਜ ਟਰੂਲੀ ਇੰਟਰਸਟਿਡ ਇਨ ਰੀਜ਼ਨੇਬਲ ਡੇਟਾ ਡਰਿਵਨ ਐਵੀਡੈਂਸ ਬੇਸਡ ਪਾਲਿਸੀ ਮੇਕਿੰਗ, ਸ਼ੀ ਵੁੱਡ ਅਲਾਓ ਸਿਟੀ ਸਟਾਫ ਟੂ ਰਨ ਅ ਕੰਪਰੀਹੈਂਸਿਵ ਪ੍ਰੋਸੈਸ। ਕਹਿੰਦੇ ਇਹਨਾਂ ਨੂੰ ਕੰਪਰੀਹੈਂਸਿਵ ਪ੍ਰੋਸੈਸ ਚਲਾ ਲੈਣ, ਬਾਕੀ ਜਦੋਂ ਚਾਓ ਨਾਲ ਗੱਲਬਾਤ ਕੀਤੀ ਤੇ ਮੀਡੀਆ ਨੂੰ ਕੋਈ ਬਹੁਤਾ ਕੁਛ ਇਹਦੇ ਤੇ ਪਤਾ ਨਹੀਂ ਲੱਗ ਸਕਿਆ। ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ। ਮੋਟੀ ਗੱਲ ਇਹ ਹੈ ਕਿ ਕੈਪ ਲੱਗੇ ਜਾਂ ਨਾ ਲੱਗੇ, ਦੋਨੇ ਹਾਲਤਾਂ ਦੇ ਵਿੱਚ ਰਗੜਿਆ ਸਿਰਫ ਤੇ ਸਿਰਫ ਇਸ ਸਿਸਟਮ ਦੇ ਵਿੱਚ ਡਰਾਈਵਰ ਨੇ ਜਾਣਾ। ਬਾਕੀ ਲਿਫਟ ਤੇ ਉਬਰ ਦਾ ਜਿਹੜਾ ਕੰਪੀਟੀਸ਼ਨ ਹੈ ਦੋ ਬੰਦਿਆਂ ਦਾ, ਉਹ ਤਾਂ ਚਲੋ ਜੈਸਾ ਵੀ ਹੋ ਜਾਏਗਾ। ਪੂਰੇ ਸ਼ਹਿਰ ਦੇ ਵਿੱਚ ਜਿਹੜੇ ਲੱਖਾਂ ਹਜ਼ਾਰਾਂ ਡਰਾਈਵਰਾਂ ਨੇ ਭਿੜਨਾ, ਇਹ ਬਹੁਤ ਕੇਓਟਿਕ ਸੀਨ ਹੈ। ਪਰ ਹਮੇ ਕੱਲ ਇਹਨਾਂ ਦੇ ਨਾਲ ਜਿਸਕੀ ਕਿਸਮਤ ਖਰਾਬ ਹੋਗੀ ਨਾ, ਉਹ ਰਗੜਾ ਜਾਏਗਾ। ਤੋ ਮੈਂ ਵੀ ਤੁਹਾਡੇ ਨਾਲ ਹਮਦਰਦੀ ਨਹੀਂ ਕਰਨੀ, ਕਿਉਂਕਿ ਸਿਸਟਮ ਇਹੀ ਕਹਿੰਦਾ ਜੋ ਪਿੱਛੇ ਰਹਿ ਰਿਹਾ ਉਹਨੇ ਰਹਿ ਹੀ ਜਾਣਾ ਸੀਗਾ। ਇਸ ਤਰ੍ਹਾਂ ਦੀ ਬੇਦਰਦ ਭਾਸ਼ਾ ਮੈਂ ਵਰਤਣਾ ਨਹੀਂ ਚਾਹੁੰਦਾ, ਪਰ ਇਹਦੇ ਵਿੱਚ ਲੋਕਾਂ ਦੀ ਆਪਣੀ ਅਵੇਅਰਨੈਸ ਚਾਹੀਦੀ ਹੈ ਕਿ ਇਸ ਸਿਸਟਮ ਨਾਲ ਕਿਵੇਂ ਫਾਈਟ ਕਰਨੀ, ਅਦਰਵਾਈਜ਼ ਯੂ ਆਰ ਗੈਟਿੰਗ ਆਊਟ ਆਫ ਦਿਸ ਸਿਸਟਮ। ਤੇ ਅੱਜ ਖਬਰਾਂ ਵਿੱਚ ਇੰਨਾ ਹੀ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਚ, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਾਸ ਸੁਰਖੀਆਂ ਤੋਂ। ਤੋਸ਼ਾਖਾਨਾ ਕੇਸ ਤਹਿਤ ਇਮਰਾਨ ਖਾਨ ਦਾ 2 ਦਿਨਾਂ ਦਾ ਰਿਮਾਂਡ ਮਨਜ਼ੂਰ। PPP ਨੇ ਬਿਲਾਵਲ ਭੁੱਟੋ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ। ਇਜ਼ਰਾਈਲ ਵੱਲੋਂ ਗਾਜ਼ਾ ਵਿਚ ਜੰਗ ਜਾਰੀ ਰੱਖਣ ਦਾ ਅਹਿਦ। ਪੋਲੈਂਡ ਦੀ ਸੰਸਦ ਵਿਚ ਧੂੰਆਂ ਫੈਲਣ ਦੀ ਘਟਨਾ। ਮੁਲਜ਼ਮ MP ਦੇ 3 ਮਹੀਨੇ ਦੀ ਕੱਟੀ ਅੱਧੀ ਤਨਖਾਹ। ਚੀਨ ਦੇ ਕੋਲੇ ਦੀ ਖਾਨ ਚ ਵਾਪਰਿਆ ਹਾਦਸਾ, 3 ਲੋਕਾਂ ਦੀ ਹੋਈ ਮੌਤ। ਭਾਰਤ ਦੀ ਸੰਸਦ ਵਿਚ ਜ਼ੋਰਦਾਰ ਹੰਗਾਮਾ, 14 ਮੈਂਬਰ ਮੁਅੱਤਲ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੀ ਇਕ ਅਦਾਲਤ ਨੇ ਸਰਵਉੱਚ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੂੰ ਤੋਸ਼ਾਖਾਨਾ ਕੇਸ ਵਿਚ ਜੇਲ੍ ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 2 ਦਿਨਾਂ ਦਾ ਰਿਮਾਂਡ ਦਿੱਤਾ। ਦ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ ਜੱਜ ਮੁਹੰਮਦ ਬਸ਼ੀਰ ਨੇ 2 ਦਿਨ ਦੇ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ। ਦਰਅਸਲ ਅਦਾਲਤ ਅੱਗੇ ਪੇਸ਼ ਕੌਮੀ ਜਵਾਬਦੇਹੀ ਬਿਊਰੋ ਦੇ DGP ਸਰਦਾਰ ਮਜ਼ਹਰ ਅਬਾਸੀ ਤੇ ਜਾਂਚ ਟੀਮ ਨੇ ਇਸ ਕੇਸ ਚ ਡੂੰਘੀ ਜਾਂਚ ਲਈ ਸਾਬਕਾ ਪ੍ਰਧਾਨ ਮੰਤਰੀ ਦੇ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਹੈ। ਹਾਲਾਂਕਿ ਜੱਜ ਨੇ ਦੂਜੀ ਧਿਰ ਵੱਲੋਂ ਪੇਸ਼ ਦਲੀਲਾਂ ਦੇ ਬਾਵਜੂਦ 2 ਦਿਨਾਂ ਦੀ ਰਿਮਾਂਡ ਦੀ ਮਨਜ਼ੂਰੀ ਦਿੰਦਿਆਂ ਅਗਲੀ ਕਾਰਵਾਈ 16 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਜ਼ਰਾਈਲ ਨੇ ਕੌਮਾਂਤਰੀ ਪੱਧਰ ਤੇ ਖਾਸ ਕਰਕੇ ਆਪਣੇ ਨਜ਼ਦੀਕੀ ਭਾਈਵਾਲ ਅਮਰੀਕਾ ਦੇ ਵੱਲੋਂ ਜੰਗ ਬੰਦੀ ਦੇ ਲਈ ਲਗਾਤਾਰ ਪਾਏ ਜਾ ਰਹੇ ਦਬਾਅ ਦੇ ਬਾਵਜੂਦ ਅਹਿਦ ਕੀਤਾ ਹੈ ਕਿ ਹਮਾਸ ਦੇ ਖਾਤਮੇ ਤੱਕ ਗਾਜ਼ਾ ਵਿਚ ਜੰਗ ਜਾਰੀ ਰਹੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਦੇਰ ਰਾਤ ਨੂੰ ਕਿਹਾ ਕਿ ਘਾਤ ਲਗਾ ਕੇ ਕੀਤੇ ਜਾ ਰਹੇ ਹਮਲਿਆਂ ਦੇ ਕਾਰਨ ਹੋ ਰਹੇ ਨੁਕਸਾਨ ਅਤੇ ਕੌਮਾਂਤਰੀ ਦਬਾਅ ਦੇ ਬਾਵਜੂਦ ਜੰਗ ਰੋਕਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਨੇਤਨਯਾਹੂ ਨੇ ਕਿਹਾ ਕਿ ਹਮਾਸ ਦੇ ਖਾਤਮੇ ਦੇ ਲਈ ਇਜ਼ਰਾਈਲ ਨੂੰ ਕੋਈ ਵੀ ਨਹੀਂ ਰੋਕ ਸਕਦਾ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਇਜ਼ਰਾਈਲ ਦੇ ਦੌਰੇ ਤੇ ਹਨ। ਅਮਰੀਕਾ ਨੇ ਇਜ਼ਰਾਈਲ ਤੇ ਦਬਾਅ ਬਣਾਇਆ ਕਿ ਉਹ ਗਾਜ਼ਾ ਤੇ ਹਮਲਿਆਂ ਦੌਰਾਨ ਆਮ ਲੋਕਾਂ ਨੂੰ ਬਖਸ਼ ਦੇਵੇ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਅੰਨੇਵਾਦ ਬੰਬਾਰੀ ਕਾਰਨ ਇਜ਼ਰਾਈਲ ਕੌਮਾਂਤਰੀ ਹਮਾਇਤ ਗੁਆਉਂਦਾ ਜਾ ਰਿਹਾ ਹੈ। ਇਜ਼ਰਾਈਲ ਨੇ ਮਿਸਰ ਦੀ ਸਰਹੱਦ ਨਾਲ ਲੱਗਦੇ ਇਲਾਕੇ ਰਾਫਾ ਚ ਰਾਤ ਨੂੰ ਹਵਾਈ ਹਮਲੇ ਕੀਤੇ। ਖ਼ਬਰ ਏਜੰਸੀ ਦੇ ਪੱਤਰਕਾਰ ਦੇ ਮੁਤਾਬਕ ਉਸਨੇ ਸਥਾਨਕ ਹਸਪਤਾਲ ਚ 27 ਲਾਸ਼ਾਂ ਆਉਂਦੀਆਂ ਦੇਖੀਆਂ। ਕੈਂਪਾਂ ਵਿਚ ਪਨਾਹ ਲੈਣ ਵਾਲੇ ਫਲਸਤੀਨੀਆਂ ਤੇ ਹੁਣ ਮੌਸਮ ਦਾ ਵੀ ਕਹਿਰ ਟੁੱਟ ਪਿਆ। ਮੁੱਲੇਦਾਰ ਮੀਂਹ ਅਤੇ ਠੰਡ ਨੇ ਉਨ੍ਹਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਨੇ। ਇਜ਼ਰਾਈਲ ਨੂੰ ਉਮੀਦ ਸੀ ਕਿ ਜੰਗ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਵਧਣ ਕਰਕੇ ਫਲਸਤੀਨੀ ਹਮਾਸ ਖਿਲਾਫ਼ ਹੋ ਜਾਣਗੇ, ਪਰ ਕਬਜ਼ੇ ਵਾਲੇ ਪੱਛਮੀ ਕੰਢੇ ਚ ਕਰਵਾਏ ਗਏ ਸਰਵੇਖਣ ਚ 44% ਲੋਕਾਂ ਨੇ ਹਮਾਸ ਦੀ ਹਮਾਇਤ ਕੀਤੀ ਹੈ, ਜੋ ਸਤੰਬਰ ਚ ਕਰਵਾਏ ਗਏ ਸਰਵੇਖਣ ਤੋਂ 12% ਵਾਧਾ ਹੈ। ਗਾਜ਼ਾ ਵਿਚ ਹਮਾਸ ਨੂੰ 42% ਲੋਕਾਂ ਦੀ ਹਮਾਇਤ ਮਿਲੀ ਹੈ, ਜੋ 3 ਮਹੀਨੇ ਪਹਿਲਾਂ 38% ਸੀ। ਸਰਵੇਖਣ ਚ ਫਲਸਤੀਨੀ ਰਾਸ਼ਟਰਪਤੀ ਮਹਿਬੂਦ ਅਬਾਸ ਨੂੰ ਨਕਾਰ ਦਿੱਤਾ ਗਿਆ ਅਤੇ ਕਰੀਬ 90% ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਪਾਕਿਸਤਾਨ ਪੀਪਲਸ ਪਾਰਟੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ। ਪਾਰਟੀ ਨੇ ਕਿਹਾ ਕਿ ਬਿਲਾਵਲ ਭੁੱਟੋ ਜ਼ਰਦਾਰੀ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਪੀਪੀਪੀ ਨੇ ਇਹ ਘੋਸ਼ਣਾ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਵੱਲੋਂ ਹਾਲ ਹੀ ਦੇ ਵਿਚ ਆਪਣੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੀਤੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਪੀਪੀਪੀ ਦੇ ਸੂਚਨਾ ਸਕੱਤਰ ਐਫ ਕਰੀਮ ਕੁੰਡੀ ਨੇ ਕਿਹਾ ਕਿ ਬਿਲਾਵਲ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ ਸਾਡੀ ਇੱਛਾ ਹੈ ਕਿ 2008 ਨੂੰ ਮੁੜ ਦੁਹਰਾਇਆ ਜਾਵੇ ਅਤੇ ਅਸੀਂ ਆਸਿਫ ਅਲੀ ਜ਼ਰਦਾਰੀ ਨੂੰ ਰਾਸ਼ਟਰਪਤੀ ਬਣਾਈਏ। ਭਾਰਤ ਦੀ ਸੰਸਦ ਵਿਚ ਘੁਸਪੈਠ ਕਰਕੇ ਧੂੰਆਂ ਫੈਲਾਉਣ ਵਰਗਾ ਮਾਮਲਾ ਪੋਲੈਂਡ ਦੀ ਸੰਸਦ ਦੇ ਵਿਚ ਵੀ ਸਾਹਮਣੇ ਆਇਆ। ਹਾਲਾਂਕਿ ਉਥੋਂ ਦੀ ਸੰਸਦ ਚ ਅਜਿਹੀ ਘਟਨਾ ਨੂੰ ਅੰਜਾਮ ਉਥੇ ਦੇ ਹੀ ਐਮਪੀ ਨੇ ਦਿੱਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਪੋਲੈਂਡ ਦੇ ਦੱਖਣ ਪੰਥੀ ਐਮਪੀ ਗ੍ਰੇਗੋਰਜ਼ ਬ੍ਰੌਨ ਨੇ ਫਾਇਰ ਐਸਟਿੰਗੁਇਸ਼ਰ ਦੇ ਨਾਲ ਧੂੰਆਂ ਫੈਲਾ ਦਿੱਤਾ। ਧੂੰਆਂ ਫੈਲਣ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਐਮਪੀ ਨੂੰ ਸਦਨ ਚੋਂ ਬਾਹਰ ਲੈ ਗਏ। ਰਿਪੋਰਟ ਮੁਤਾਬਕ ਇਸ ਹਰਕਤ ਦੇ ਲਈ ਬ੍ਰੌਨ ਨੂੰ ਸੰਸਦ ਦੀ ਕਾਰਵਾਈ ਵਿਚ ਹਿੰਸਾ ਲੈਣ ਤੋਂ ਇਕ ਦਿਨ ਦੇ ਲਈ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਦੀ 3 ਮਹੀਨਿਆਂ ਦੀ ਤਨਖਾਹ ਦਾ ਹਿੱਸਾ ਵੀ ਕੱਟ ਲਿਆ ਗਿਆ। ਬ੍ਰੌਨ ਨੇ ਫਾਇਰ ਐਕਸਟੈਂਗੁਇਸ਼ਰ ਨਾਲ ਸੰਸਦ ਵਿਚ ਹਨੁੱਕਾ ਦੀਆਂ ਮੋਮਬੱਤੀਆਂ ਬੁਝਾ ਦਿੱਤੀਆਂ। ਉਨ੍ਹਾਂ ਦੀ ਇਸ ਹਰਕਤ ਦੇ ਨਾਲ ਸਦਨ ਦੇ ਵਿਚ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਦਿਨ ਦੇ ਲਈ ਸਦਨ ਚੋਂ ਬਾਹਰ ਕੱਢ ਦਿੱਤਾ ਗਿਆ। ਉੱਤਰੀ ਚੀਨ ਦੇ ਸਾਂਗਸ਼ੇ ਸੂਬੇ ਦੇ ਵਿਚ ਕੋਲੇ ਦੀ ਖਾਣ ਵਿਚ ਵਾਪਰੇ ਹਾਦਸੇ ਦੇ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਸਰਕਾਰੀ ਪ੍ਰਸਾਰਕ CTV ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸਾਰਕ ਮੁਤਾਬਕ ਬੁੱਧਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ 4 ਲੋਕ ਕੋਲਾ ਸਟੋਰ ਕਰਨ ਦੇ ਲਈ ਵਰਤੇ ਜਾਂਦੇ ਬੰਕਰ ਦੀ ਸਫਾਈ ਕਰ ਰਹੇ ਸਨ। ਇਹ ਸਪਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ। ਖ਼ਬਰਾਂ ਦੇ ਮੁਤਾਬਕ ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਬਚਾਅ ਕਰਮਚਾਰੀ ਇਕ ਵਿਅਕਤੀ ਨੂੰ ਬਚਾਉਣ ਚ ਸਫਲ ਰਹੇ। ਇਹ ਹਾਦਸਾ ਕੋਲਾ ਉਤਪਾਦਕ ਖੇਤਰ ਸਾਕਸ਼ੀ ਚ ਸਥਿਤ ਹੁਆਂਜਿਨ ਕੋਕਿੰਗ ਕੋਲਾ ਕੰਪਨੀ ਦੇ ਵਿਚ ਵਾਪਰਿਆ। ਚੀਨ ਲਗਾਤਾਰ ਹਾਦਸਿਆਂ ਨਾਲ ਨਜਿੱਠਣ ਦੇ ਲਈ ਖਾਣਾ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਅਗਸਤ ਵਿਚ ਸਾਕਸ਼ੀ ਚ ਇਕ ਕੋਲੇ ਦੀ ਖਾਣ ਚ ਹੋਏ ਧਮਾਕੇ ਵਿਚ 11 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਤੰਬਰ ਚ ਦੱਖਣੀ ਚੀਨ ਦੇ ਗੁਇੰਜੂ ਸੂਬੇ ਚ ਕੋਲੇ ਦੀ ਖਾਣ ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਜਾਨ ਚਲੀ ਗਈ। ਭਾਰਤ ਦੀ ਸੰਸਦ ਦੇ ਵਿਚ ਵਿਰੋਧੀ ਧਿਰਾਂ ਨੇ ਸੁਰੱਖਿਆ ਦੇ ਵਿਚ ਸੰਨ ਦੇ ਮੁੱਦੇ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਤ੍ਰਿਣਮੂਲ ਕਾਂਗਰਸ ਦੇ ਡਾਇਰੈਕ ਓਬਰਾਇਨ ਤੇ DMK ਦੇ ਕਨੀ ਮੋੜੀ ਸਣੇ 14 ਸੰਸਦ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਦੇ ਵਿਚ ਅੜਿੱਕਾ ਪਾਉਣ ਦੇ ਲਈ ਮਾੜੇ ਰਵੱਈਏ ਤੇ ਦੁਰਵਿਵਹਾਰ ਦੇ ਹਵਾਲੇ ਦੇ ਨਾਲ ਸਰਦ ਰੁੱਤ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਦੇ ਲਈ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ 13 ਮੈਂਬਰ ਲੋਕ ਸਭਾ ਦੇ, 1 ਰਾਜ ਸਭਾ ਦਾ ਹੈ। ਵਿਰੋਧੀ ਪਾਰਟੀਆਂ ਦੇ ਮੈਂਬਰ ਜਿੱਥੇ ਸਰਕਾਰ ਵੱਲੋਂ ਸੰਸਦ ਵਿਚ ਬਿਆਨ ਦਿੱਤੇ ਜਾਣ ਦੀ ਮੰਗ ਤੇ ਬੇਜ਼ਿੱਦ ਰਹੀਆਂ, ਉੱਥੇ ਹੀ ਸਰਕਾਰ ਨੇ ਕਿਹਾ ਕਿ ਵਿਰੋਧੀ ਧਿਰਾਂ ਗੰਭੀਰ ਕੌਮੀ ਮੁੱਦੇ ਦਾ ਸਿਆਸੀਕਰਨ ਨਾ ਕਰਨ। ਰੌਲੇ ਰੱਪੇ ਦੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਵੀ ਕਰਨਾ ਪਿਆ। ਮੁਲਤਵੀ ਦੇ ਬਾਵਜੂਦ ਵੀ ਓਬਰਾਉਨ ਰਾਜ ਸਭਾ ਦੇ ਵਿਚ ਹੀ ਬੈਠੇ ਰਹੇ ਤਾਂ ਚੇਅਰਮੈਨ